क्रिया चिंता और वासना का त्याग। क्रिया मैंने काम से लग जाना,
काम करना।
हाँ, चिंता, चिंता तो तुम्हें पता ही है। तो वासना, वासना का मतलब, वासना किन्हों के लिए?
इच्छावान,
संस्कार, इच्छावान तो जेड़े संस्कार है। हाँ, बीज जिन कहने हैं, हाँ, जिन्हें तो संकल्प विकल्प उठ दिया, उन्हें मन के विच संकल्प कोई वासना ना हो गई। वासना मैंने जेड़ी वस्तु आप पहला सुनी आ जा अनुभव की आ जा देखी आ, मान लो ढाडे से ला दें अज खरबूजा खादा, बड़ा मिठा खरबूजा सी, उहदे संस्कार पै गए। अगले साल तुसीं खरबूजे लाए होण दूसरे अगले साल भी, तो फिर कहोगे वो पिछले साल वाले ज्यादा मिठे सी, तो वह कितों किन्ने कहा उदों तो खरबूजा नहीं खादा। वह फिर मिठिया का जो संस्कार पिया ना अंदर उस प्रगट हो गया, तो उन्हें क्या उन्हें कहते वासना। हाँ, बंदे नु काम च उही लगती है ना। हाँ, उन्हें कहते वासना, मतलब संस्कार नु सीधा कह लो, संस्कार नु वासना। तो संस्कार का त्याग किदा हो गए फिर वासना का? पहला दस्या सी जिन्ना भी तुसी मन नु अंतर्मुख करोगे उन्ना उन्नियां वासनावां दा त्याग अपने आप ही हुंदा जाएगा। क्यों? उठनी नहीं, मन कितने अंदर लगा पिया है, उधर जाऊगा ही नहीं। बाहर मुखी हो तां ही तो वासना, फिर वासना वाल वासना दे हिसाब नाल संकल्प विकल्प उठणगे। तो संकल्प विकल्प ना उठे, अंदर ही लगा रहा मन, तो वासना का जिन्ना 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 मन अंतर्मुख हुंदा जाएगा उन्ना उन्ना ही वासना का त्याग हुंदा जाएगा। अब निगृह शत्रोर हमो अवकाश क्वचिन्ना दयो विषयानुचिन्त्य सा एव संजीवनी हेतुरस्य प्रक्षीण जंबीर तरो देवांबु। जंबीर तरो, तरो मने तरु, तरु किनु कहते वृक्ष, जंबीर दा वृक्ष तरु। इव अंबु, आंब मने पानी, आंबु। हाँ, की कह रहे हैं? निग्रह शत्रु, शत्रु जेड़ा है केड़ा अहंकार, निग्रह मैंने कंट्रोल, बस जी कर लेना। निग्रह शत्रु अहम, अहंकार रूपी जेड़ा शत्रु है उन्हें जो बस जी कर लिया, अवकाशा क्वचिन ना देव उन्हें फिर सिर उठाने का मौका ना दो।
अवकाश जी,
अवकाश मैंने मौका, जिन्हों कहने ना इन्हू हम मौका ना दो सिर उठाने का, अवकाश मैंने इन्हू फिर क्वचिन ना थोड़ा जहा भी दे। तो अवकाश देने का अर्थ की आ, अवकाश किनू कहते हूँ? आप कहने ना इन्हू मौका मिल गया ता उठ पाया होना, जो तो पहला असं बोलता नहीं सी, इदा कह दें ना प्रधान जी, तो उन्हू मौका मिल गया, तो मौका किने दिता भी ढिल कर दी माड़ी जी, तो बोलन लग गया। इथे केड़ी केल कर दी आप मन जेड़ा सी उन्हों अवकाश मिल गया, बहरमुखी हो गया, विषया नु चिंतन
अवकाश खाली जगह
कितने लगने।
हाँ,
अवकाश छुट्टी भी अवकाश कह दें, अज छुट्टी अवकाश, अज
हाँ
अवकाश का अर्थ का की होया, तो वह की अर्थ है अवकाश देने का, मतलब से उन्हें मौका मिलया, मौके मिलना की तात्पर्य है, किनू कहते मौका मिलया? जो तुसी विषय चिंतन में लग गया जीव उदो मन नू बाहर मुखी होने का मौका मिल गया, जेड़ा शत्रु तुसी कंट्रोल करके दबा रखा सी, जिहदे सिर ते पैर रख रखा सी, वो तुहाडी पकड़ च निकल कदों निकलिया? जो विषय चिंतन होने लग गया। ते ओ हम दृष्टांत दे रहे हैं कैसे? सा एव संजीव निहेतु रस्या ओही संजीवनी जीवित करन दा मौका है। कैसे प्रक्षीण जंबीर तरो रिवांबू, जैसे जंबीर दा वृक्ष जेड़ा है सुक गया होवे ते सुक दे नू फिर पानी दे दिता ते की होया फिर हरा हो गया ते मन जेड़ा सी मर गया सी कंट्रोल च कर लिया सी तुसी ते की होया अविषय दा चिंतन होण लग गया तो फिर उन्हें मतलब पानी मिल गया फिर सिर उठा लिया। इस अहंकार रूप शत्रु का निग्रह कर लेने पर फिर विषय चिंतन के द्वारा इसे सिर उठाने का अवसर कभी ना देना चाहिए, क्योंकि नष्ट हुए जंबीर के वृक्ष के लिए जल के समान इसके पुनर्जीवन फिर जीव उठने का कारण यही विषय चिंतन ही है। जो तुम विषय चिंतन लग जाओगे इसका अर्थ की होया वो जरा बीज अहंकार रूपी जरा वृक्ष से सुख गया सी उन्हें फिर पानी दे दिता।
विषय चिंतन तो संसार के चिंतन
से करते की और आप विषय का अर्थ की है शब्द स्पर्श रूप रस गंध किसी का भी कर रहे थे मतलब यही भी तो विषय है। आप विषय भोग किया कि खरबूजा खाधा बड़ा मिठा लगा तो फिर वो संस्कार पै गए वो जो भी कि 2 साल बाद 3 साल बाद खरबूजा खावे ला वे खरबूजे के वो मखणू ना दे सी खाधे से बड़े मिठे वो किसों आ गए मौका मिल गया ना फिर जो खरबूजा गल चलिए तो फिर वो गल चल सी फिर उठा लिया उन्हें इसे वास्ते कहते आते भी बढ़िया प्रसादा लिया किसने बढ़िया एक तुम साधारण सी रोटी खा रहे आंदा जो साधारण रोटी खाधी वह चिंतन नहीं आऊगी जो बढ़िया प्रसादा ना वह आखूगा फलाने के घर की सब्जी बहुत बढ़िया वो बहुत बढ़िया सब्जी बनाते संस्कार बनेगा साधारण वस्तु का नहीं बनेगा। हाँ
मतलब
बस ताई भी कहते हैं विशेषता का
सहज
ते विशेषता वाली विशेषता करने वाली चीज केड़ी है बुद्धि उन्हें दसिया आ चंगी आ माड़ी आ निर्णय कौन करती है बुद्धि ने पंगा पाता निर्णय तो बुद्धि ने किया ना फलाने के घर का प्रसादा जरा बहुत बढ़िया भी उसकी रोटी बढ़िया सब्जी बहुत बढ़िया बनाते हो बुद्धि ने निर्णय किया भी आ जी सब्जी इन्होंने घर की ठीक नहीं है ये घर की जी सब्जी ठीक है देख लो तुम चलो हाँ जी देह आत्मना संस्था एव कामी विलक्षण कामिता कथम सियात अतो अर्थ संधानत्व मेव भेद प्रसक्ता भवबंध हेतु देह आत्मना संस्था एव कामी देह आत्मना जिन्हें अपने देह नू अपने शरीर नू अपना आप समझ लिया मैं ये हूं वो ही कामना वाला होगा मतलब जिन्हें इनू अपना स्वरूप समझ लिया ओदे अंदर ही कामना उत्पन्न होंगियां क्यों
इहदी लोड़ा वास्ते
बस फिर ये संबंधी जरा यह कौन है यह मेरा शिष्य है यह कौन है यह मेरा गुरु है तो फिर ये जो संबंधी है यह कौन है यह मेरा शत्रु है यह कौन है यह मेरा मित्र है यह मेरा पुत्र है स्त्री है पत्नी है बेटी है सारे ये संबंधी प्रगट हो
गए
अपना फिर ये दुख सुख में भी अपना पेगा फिर वह भी मेरे तो मैं दुखदा मेरा शरीर दुखदा मेरा मेरे को बुखार हो गया तो की अर्थ होया देह आत्मना संस्था एव कामी जिसने देह नू ही अपना आप समझ रखिया है वो ही कामना वाला होगा। विलक्षणा कामिता कसम से आद जेड़ा निर्विकार आत्मा है इससे विलक्षण है जिससे जिससे विलक्षण है वो जेड़ा आत्मा ओदी कामना कितों आनी कसम से आद अतः अर्थ संधानत्वमेव भेद प्रसक्ता भवबंध हेतु अंदर भवबंधन का हेतु मैंने कारण कौन है भेद प्रसक्ता ਵੇਦ ਜੇ ਅਸਕਤ ਹੋਇਆ ਪੁਰਸ਼, ਵੇਦ ਮੈਨੇ ਮੈਂ ਅਲੱਗ ਨੂੰ ਵੇਦ ਕਿਹਨੂੰ, ਵੇਦ ਹੋਊਗਾ ਕਦੋਂ ਜਦੋਂ ਇਹਨੂੰ ਆਪਾਂ ਸਮਝਾਂਗੇ ਮੈਂ ਇੰਨਾ ਕੀ ਹੂੰ, ਇਹ ਮੇਰਾ ਸਰੀਰ ਹੈ ਤੇ ਇਹ ਇਹ ਮੇਰੇ ਨਾਲ ਅਲੱਗ ਹੈ, ਇਹ ਮੇਰੇ ਨਾਲ ਅਲੱਗ ਹੈ, ਭੇਦ ਹੋ ਗਿਆ ਨਾ। ਤੇ ਭੇਦ ਕਦੋਂ ਹੋਊਗਾ ਜਦੋਂ ਸਰੀਰ ਨੂੰ ਆਪਣਾ ਆਪ ਸਮਝਾਂਗੇ, ਤੇ ਜਦੋਂ ਆ ਸਰਵੱਤਰ ਵਿਆਪਕ ਆਪਣੇ ਆਪ ਸਮਝ ਲਿਆ ਤੇ ਕਿਹਦੇ ਨਾਲ ਭੇਦ ਰਹੂਗਾ। ਤੇ ਉਹ ਕਹਿੰਦੇ ਭੇਦ ਪ੍ਰਸਕਤਾ ਬਵਬੰਧ ਹੇਤੂ, ਉਹ ਜਿਹੜਾ ਭੇਦ ਹੈ ਨਾ ਉਹ ਤੁਹਾਨੂੰ ਬਵਬੰਧਨ ਵਿੱਚ ਉਹੀ ਫਸਾਉਣ ਵਾਲਾ ਹੈ, ਕਾਰਨ ਉਹੀ ਹੈ ਭੇਦ। ਜੋ ਪੁਰਸ਼ ਦੇਹ ਆਤਮਾ ਬੁੱਧੀ ਮੇ ਸਥਿਤ ਹੈ, ਦੇਹ ਆਤਮਾ ਮੈਂ ਦੇਹ ਹੂੰ ਮੈਂ ਸਰੀਰ ਹੂੰ, ਵਹੀ ਕਾਮਨਾ ਵਾਲਾ ਹੋਤਾ ਹੈ ਜਿਸਕਾ ਦੇਹ ਸੇ ਸੰਬੰਧ ਨਹੀਂ ਹੈ, ਵਹਿ ਵਿਲੱਖਣ ਆਤਮਾ ਕੈਸੇ ਸਕਾਮ ਹੋ ਸਕਦਾ ਹੈ, ਕੁਛ ਕਾਮਨਾ ਕਿੱਥੋਂ ਆ ਜਾਏਗੀ। ਇਸ ਲਈ ਭੇਦ ਅਸਕਤੀ ਕਾ ਕਾਰਨ ਹੋਣੇ ਸੀ, ਭੇਦ ਜਦੋਂ ਭੇਦ ਹੈ ਇਹ ਵਸਤੂ ਮੈਨੂੰ ਚਾਹੀਦੀ ਹੈ ਇਹ ਵਸਤੂ ਮੈਨੂੰ ਨਹੀਂ ਚਾਹੀਦੀ, ਅਸਕਤੀ ਦਾ ਕਾਰਨ ਕੌਣ ਹੋ ਗਿਆ ਫਿਰ ਭੇਦ। ਇਸ ਲਈ ਭੇਦ ਅਸਕਤੀ ਕਾ ਕਾਰਨ ਹੋਣੇ ਸੇ ਵਿਸ਼ੇ ਚਿੰਤਨ ਮੇ ਲਗਾ ਰਹਿਣਾ ਹੀ ਸੰਸਾਰ ਬੰਧਨ ਕਾ ਮੁੱਖ ਕਾਰਨ ਹੈ। ਅਬ ਆਉਂਦੇ ਆ ਨਾ ਸੰਸਾਰ ਛੁੱਟਦਾ ਨਹੀਂ ਆ, ਤੇ ਸੰਸਾਰ ਛੁੱਟਦਾ ਕਿਉਂ ਨਹੀਂ ਆ, ਇਸ ਵਾਸਤੇ ਨਹੀਂ ਛੁੱਟਦਾ ਕਿਉਂ, ਵਿਸ਼ੇ ਚਿੰਤਨ ਮੇ ਲਗਾ ਰਹਿਣਾ ਹੀ ਸੰਸਾਰ ਬੰਧਨ ਕਾ ਮੁੱਖ ਕਾਰਨ ਹੈ। ਜਦੋਂ ਆਪਾਂ ਵਿਸ਼ੇ ਚਿੰਤਨ ਛੱਡ ਹੀ ਨਹੀਂ ਰਹੇ ਵੀ ਜਿਹੜੀ ਚੀਜ਼ ਛੱਡਣੀ ਆ ਉਹਦੇ ਪਰਾਂ ਦਫਾ ਕਰ ਸੁੱਟ ਪਰਾਂ, ਤੇ ਜੇ ਸੁੱਟ ਕੇ ਵੀ ਉਹਦੇ ਵੱਲ ਧਿਆਨ ਆ ਗਿਆ ਜਾਂਦਾ ਰਿਹਾ ਤੇ ਛੱਡੀ ਕਿੱਥੇ, ਹਾਂਜੀ ਦੇਖੋ ਨਾ ਕਿਤਨੀ ਸੁੰਦਰ ਚੀਜ਼ ਆ, ਜੇ ਆਪਾਂ ਸਾਡੇ ਵਿਸ਼ੇ ਵਿੱਚ ਚਿੰਤਨ ਵਿੱਚ ਲੱਗੇ ਰਹੇ ਤੇ ਵਿਸ਼ੇ ਚਿੰਤਨ ਕਰੇਗਾ ਜੀ ਸੰਸਾਰ ਬੰਧਨ ਫਿਰ ਪਾ ਦੇਗਾ। ਚਲੋ ਕਾਰਯ ਪ੍ਰਵਰਧਮਾਨ ਆਦ ਬੀਜ ਪ੍ਰਵਿਧੀ ਪ੍ਰਦਿਸ਼ਯਤਿ, ਕਾਰਯ ਨਾਸ਼ਾਦ ਬੀਜ ਨਾਸ਼ਾ ਤਸਮਾਦ ਕਾਰਯ ਨਿਰੋਧੇਤ। ਕਾਰਯ ਦੇਖੋ ਤੁਸੀਂ ਜਦੋਂ ਕਣਕ ਬੀਜਦੇ ਜੇ ਇੱਕ ਏਕੜ 'ਚ 40 ਕਿਲੋ ਪਾਉਂਦੇ ਜੇ 42 ਕਿਲੋ 45 ਕਿਲੋ ਬੀਜ, ਤੇ ਵੱਢਦੇ ਕਿੰਨਾ ਜੇ ਕਿੰਨਾ ਨਿਕਲਦਾ ਕਈ ਕੁਇੰਟਲ, ਮਤਲਬ ਜਿੰਨਾ ਆਪਾਂ ਬੀਜ ਪਾਇਆ ਉਸ ਤੋਂ ਕਈ ਗੁਣਾ ਜ਼ਿਆਦਾ, ਤੇ ਕੀ ਹੋਇਆ ਕਾਰੀ ਕੀਤਾ ਖੇਤੀ ਰੂਪ ਕਾਰੀ ਕੀਤਾ, ਤੇ ਫਿਰ ਕਾਰੀ ਨੇ ਕੀ ਕੀਤਾ ਬੀਜ ਪ੍ਰਵਿਧੀ ਕਿਹੜਾ ਕਾਰੀ ਨਾ ਪ੍ਰਵਰਧਮਾਨ ਪ੍ਰਵਰਧਨਾਥ, ਹਾਂ ਪ੍ਰਵਰਧਨਾਥ ਵਧਣ ਨਾਲ, ਹਾਂ ਕਾਰਯ ਵਧਣ ਦੇ ਨਾਲ ਬੀਜ ਪ੍ਰਵਿਧੀ ਬੀਜ ਵਧੇਗਾ, ਪ੍ਰਵਰਧਨਾਥ ਕਾਰਯ ਵਧਣ ਦੇ ਨਾਲ ਮਤਲਬ ਕੰਮ ਕਰੋਗੇ ਜ਼ਿਆਦਾ ਤੇ ਉਹਦੇ ਨਾਲ ਕੀ ਹੋਏਗਾ ਬੀਜ ਜ਼ਿਆਦਾ ਨਿਕਲੇਗਾ ਬੀਜ ਦੀ ਵਿਧੀ ਹੋ
ਜਾਏਗੀ।
ਹਾਂਜੀ ਬੀਜ ਮੈਨੇ ਸੰਸਕਾਰ, ਤੇ ਬੀਜੀ ਕਿੰਨੀ ਕਣਕ ਕਾਰੀ ਕਿਹੜਾ ਕੀਤਾ ਕਣਕ ਬੀਜੀ, ਤੇ ਵਿਧੀ ਕੀ ਹੋ ਗਈ ਬੀਜੀ ਸੀ 10 ਕਿਲੋ ਤੇ ਨਿਕਲੀ ਆਈ ਕਿੰਨੀ, ਜਿਹੜੇ ਸੰਸਕਾਰ ਸੀ ਬੀਜ ਸੀ ਉਹਦੀ ਵਿਧੀ ਹੋ ਗਈ ਨਾ, ਪ੍ਰਦਿਸ਼ ਤੇ ਦੇਖਿਆ ਜਾਂਦਾ ਹੈ। ਐਸੇ ਹੀ ਕਾਰਯ ਨਾਸ਼ਾਤ ਕਾਰਯ ਨਹੀਂ ਕੀਤਾ ਬੀਜੀ ਨਹੀਂ ਖੜਕ ਤੇ ਫਿਰ ਕੀ ਹੋਇਆ ਕਾਰਯ ਬੀਜ ਨਾਸ਼ਾਤ ਬੀਜ ਦਾ ਵੀ ਨਾਸ ਹੋ ਗਿਆ ਬੀਜ ਨਹੀਂ ਹੋਇਆ, ਤਸਮਾਤ ਕਾਰਯ ਨਿਰੋਧ, ਇਸ ਲਈ ਕਾਰਨ ਕਾਰੀ ਜਿਹੜਾ ਉਹਦਾ ਨਿਰੋਧ ਕਰੋ।
ਪਾਵੇ ਦਾ ਇਹ ਨਿਕਲਿਆ ਮੰਮੀ ਜੀ ਵੀ ਜਿੰਨਾ ਅਸੀਂ ਕਰਮਾਂ ਚ ਫਸਾਂਗੇ ਉਹ ਸੰਸਕਾਰ ਵਧਣਗੇ
ਸੰਸਕਾਰ ਉਹ ਵਧਦੇ ਜਾਣਗੇ, ਕੋਈ ਕੰਮ ਕਰਾਂਗੇ ਉਹਦਾ ਸੰਸਕਾਰ ਫੜੇਗਾ ਮੰਦਰ, ਕੋਈ ਨਾ ਅੱਛਾ ਬੁਰਾ ਕੋਈ ਨਾ ਕਿਸੇ ਪ੍ਰਕਾਰ ਦਾ ਅਸਰ ਤੇ ਹੋਏਗਾ ਹੀ, ਜਿੰਨਾ ਸੰਸਕਾਰ ਬਣ ਗਏ ਨੀ ਤੇ ਸੰਸਕਾਰ ਨਹੀਂ ਬਣੇ ਤੇ ਫਿਰ ਆਪਾਂ ਜਿਹੜੇ ਬਣੇ ਆ ਉਹ ਵੀ ਨਸ਼ਟ ਕਰਨੇ ਆ, ਤੇ ਫਿਰ ਮਨ ਨੂੰ ਜੋੜੀ ਰੱਖੋ ਪਰਮਾਤਮਾ ਦੇ ਨਾਲ, ਬਸ ਜਿੰਨਾ ਹਾਂਜੀ ਦੂਸਰੀ ਅਗਨੀ ਤੁਸੀਂ ਕੰਮ ਨਹੀਂ ਕਰ ਸਕਦੇ ਹੈ ਨਾ, ਗਿਆਨ ਅਗਨੀ ਸਭ ਤੋਂ ਮਾਣੀ ਜਦੋਂ ਅੰਧਕਾਰ ਦੂਰ ਹੋ ਗਿਆ, ਅੰਧਕਾਰ ਤੋਂ ਹੋਣ ਵਾਲੇ ਡਰ ਪੈ ਜਾਵੇ ਉਹ ਨੀ ਦੂਰ
ਹੋਣਗੇ।
ਅੰਧਕਾਰ ਜਦੋਂ ਹਨੇਰੀ ਰਾਤ ਸੀ, ਚੋਰ ਨਾ ਆ ਜੇ, ਡਾਕੂ ਨਾ ਆ ਜੇ, ਉਹ ਵੀ ਪੈ ਸੀ, ਤੇ ਜਦੋਂ ਰਾਤਰੀ ਜਦੋਂ ਸੂਰ ਚੜਿਆ ਰਾਤਰੀ ਵੀ ਗਈ, ਉਹਦੇ ਜਿਹੜੇ ਰਾਤਰੀ ਤੋਂ ਉਤਪੰਨ ਹੋਣ ਵਾਲੇ ਡਰ ਪੈ ਸੀ, ਚੋਰ ਡਾਕੂ ਉਹ ਵੀ ਗਏ, ਉਹ ਵੀ ਨੀ ਕਿਤੇ ਲੱਭਦੇ, ਬਸ ਉਹਨਾਂ ਨੂੰ ਥੋੜੀ ਦੇਰ ਡੰਡਾ ਲੈ ਕੇ ਦੌੜਾਉਣਾ ਪਿਆ, ਤੁਸੀਂ ਦੌੜੋ ਚੋਰੋ। ਹਾਂਜੀ ਹਾਂਜੀ, ਮਤਲਬ ਭੁਲੇਖੇ ਨਿਵਿਰਤ ਹੋ ਗਏ ਗੱਲ ਸਿੱਧੀ। ਇਹ ਵੀ ਹਿੰਦੀ ਹੋ ਗਈ ਨਾ, ਕਾਰਿਏ ਕੇ ਬਣਨੇ ਸੇ ਉਸਕੇ ਬੀਜ ਕੀ ਵਿਰਧੀ ਹੋਤੀ ਵੀ ਦੇਖੀ ਜਾਤੀ ਹੈ, ਔਰ ਕਾਰਿਏ ਕਾ ਨਾਸ਼ ਹੋ ਜਾਣੇ ਸੇ ਬੀਜ ਵੀ ਨਸ਼ਟ ਹੋ ਜਾਤਾ ਹੈ, ਇਸ ਲਈ ਕਾਰੀ ਕਾ ਹੀ ਨਾਸ਼ ਕਰ ਦੇਣਾ ਚਾਹੀਏ। ਤਾਂ ਹੀ ਤਾਂ ਕਹਿੰਦੇ ਜਿੰਨਾ ਤੁਸੀਂ ਸੰਸਾਰ ਦੇ ਵਿੱਚ ਘੱਟ ਵਿਚਰਨ ਕਰੋਗੇ ਉਨੇ ਸੰਸਕਾਰ ਘੱਟ ਬਣਗੇ, ਤੇ ਜਿੰਨਾ ਘੱਟ ਵਿਚਰਨ ਕਰੋਗੇ ਤੇ ਫਿਰ ਕੀ ਹੋਇਆ, ਵਿਹਲੇ ਰਹੋਗੇ, ਤੇ ਵਿਹਲੇ ਰਹਿ ਕੇ ਕਰੋਗੇ ਕੀ ਫਿਰ, ਜਿਹੜੇ ਪੈ ਗਏ ਸੰਸਕਾਰ ਉਹਨਾਂ ਨੂੰ ਵੀ ਨਸ਼ਟ ਕਰਨਾ ਕਿ ਨਹੀਂ, ਹੁਣ ਅਗਲੇ ਤਾਂ ਪੈਣ ਨਹੀਂ ਦਿੱਤੇ, ਤੇ ਜਿਹੜੇ ਪਏ ਆ ਉਹਨਾਂ ਨੂੰ ਜਿੰਨਾ ਤੁਸੀਂ ਮਨ ਨੂੰ ਅੰਤਰਮੁਖ ਕਰਦੇ ਰਹੋਗੇ, ਜਿੰਨਾ ਮਨ ਨੂੰ ਅੰਤਰਮੁਖ ਕਰਦੇ ਰਹੋਗੇ ਉਹ ਵੀ ਨਸ਼ਟ ਹੋ। ਤਾਂ ਜੇ ਹੀ ਨਵੇਂ ਨਾ ਪੈਣ, ਜਿਹੜੇ ਪੈ ਗਏ ਉਹ ਵੀ ਉਹ ਤਾਂ ਨਸ਼ਟ ਕਰ ਹੀ ਲਓ ਹੁਣ, ਹੈ ਨਾ। ਤਾਂ ਜੀ ਚਲੋ, ਵਾਸਨਾ ਬਿਰਧਤਾ ਕਾਰਿਆ, ਵੇਖੋ ਵਾਸਨਾ ਬਿਰਧਤਾ ਕਾਰਿਅਮ, ਕਾਰਿਆ ਬਿਰਧਤਾ ਵਾਸਨਾ, ਵਾਸਨਾ ਕੀ ਵਿਰਧੀ ਹੋਣ ਸੇ ਕਾਰੀ ਕੀ ਵਿਰਧੀ ਹੁੰਦੀ ਹੈ, ਤੇ ਕਾਰੀ ਕੀ ਵਿਰਧੀ ਹੋਣੇ ਸੇ ਵਾਸਨਾ ਕੀ ਵਿਰਧੀ ਹੁੰਦੀ ਹੈ, ਇਹ ਦੂਜੇ ਇੱਕ ਦੂਜੇ ਦੇ ਆਪੇ ਹੋ ਗਏ ਨਾ, ਹਾਂ ਸਹਿਯੋਗੀ ਹੋ ਗਏ। ਵਰਤੇ ਸਰਵਦਾ ਪੁਰਸ਼ਾ ਸੰਸਾਰੋ ਨਾ ਨਿਵਰਤਤੇ, ਇਸ ਲਈ ਉਹ ਪੁਰਸ਼ ਦਾ ਸੰਸਾਰ ਵੱਧਦਾ ਹੀ ਰਹੇਗਾ, ਜਿਹੜਾ ਕਾਰ ਕੰਮ ਕਰੇਗਾ, ਸੰਸਕਾਰ ਬਣਨਗੇ, ਸੰਸਕਾਰਾਂ ਨੇ ਫਿਰ ਕੰਮ ਤੇ ਲਾਤਾ, ਕੰਮ ਨੇ ਫਿਰ ਸੰਸਕਾਰ ਬਣਾ ਤੇ, ਸੰਸਕਾਰ ਨੇ ਫਿਰ ਕੰਮ ਤੇ ਲਾਤਾ, ਬੀਜ ਵਿਰਧੀ ਹੋ ਰਹੀ ਹੈ। ਤੇ ਇਹ ਫਿਰ ਕੀ ਆ, ਵਰਤੇ ਸਰਵਥਾ ਪੁਨਸਾ ਸੰਸਾਰੋ ਨਾ ਨਿਵਰਤ, ਉਹਦਾ ਸੰਸਾਰ ਸਗੋਂ ਵੱਧਦਾ ਰਹੇਗਾ, ਨਿਵਰਤ ਕੀ ਹੋਣਾ, ਉਹ ਪੁਰਸ਼ ਦਾ ਸੰਸਾਰ ਸਦਾ ਵੱਧਦਾ ਰਹੇ। ਤਾਂ ਹੀ ਤੇ ਚੌਥੇ ਪੰਨ ਵਿੱਚ ਆ ਕੇ ਘਰ ਬਾਰ ਛੱਡ ਕੇ ਜੰਗਲਾਂ 'ਚ ਨਿਕਲ ਜਾਂਦੇ ਹੁੰਦੇ ਸੀ, ਚੌਥੇ ਪੰਨ ਵਿੱਚ ਆ ਕੇ ਜਦੋਂ ਦੇਖਦੇ ਸੀ ਬੱਚੇ ਸਾਰੇ ਵਿਆਹੇ ਗਏ ਆ, ਆਪਣੇ ਆਪਣੇ ਥਾਂ ਸੈੱਟ ਆ, ਚਲੋ ਜਿਹੜੇ ਸੰਸਕਾਰ ਪੈ ਗਏ ਆ ਇਹਨਾਂ ਨੂੰ ਤੇ ਹੁਣ ਹੋਰ ਤਾਂ ਨਾ ਪਾਈਏ। ਵਾਸਨਾ ਵਿਰਧਤਾ ਕਾਰਿਅਮ, ਵਾਸਨਾ ਕੀ ਵਿਰਧੀ ਹੋ ਗਈ ਤੇ ਕਾਰਿਅ ਵਿਰਧੀ ਹੋ ਗਈ, ਕਾਰਿਅ ਵਿਰਧਿਆ ਚਾ ਵਾਸਨਾ, ਕਾਰਿਅ ਵੜੇਗਾ ਤੇ ਵਾਸਨਾ ਵੀ ਵੜੇਗੀ। ਵਰਤੇ ਸਰਵਥਾ ਪੁਨਸਾ ਸੰਸਾਰੋ ਨਾ ਨਿਵਰਤਤੇ, ਉਹ ਸੰਸਾਰ ਪੁਰਸ਼ ਦਾ ਸੰਸਾਰ ਕਦੀ ਨਿਵਰਤ ਨਹੀਂ ਹੁੰਦਾ, ਸਗੋਂ ਵੱਧਦਾ ਹੀ ਰਹੇਗਾ। ਵਾਸਨਾ ਕੇ ਵੜਨੇ ਸੇ ਕਾਰਿਅ ਵੜਤਾ ਹੈ, ਔਰ ਕਾਰਿਏ ਕੇ ਬਣਨੇ ਸੇ ਵਾਸਨਾ ਵੜਤੀ ਹੈ, ਇਸ ਪ੍ਰਕਾਰ ਮਨੁੱਖ ਕਾ ਸੰਸਾਰ ਬੰਧਨ ਬਿਲਕੁਲ ਨਹੀਂ ਛੁੱਟਦਾ। ਸੰਸਾਰ ਬੰਧ ਵਿਸ਼ਿਤੇ ਤਦ ਦ੍ਵਯਮ ਪ੍ਰਤ ਹੇਦਤੀ ਵਾਸਨਾ ਬ੍ਰਿਧੀ ਰੇਤਾ ਭਿਆਮ ਚਿੰਤਿਆ ਕਿਰਿਆ ਬਹੀ। ਸੰਸਾਰ ਬੰਧਨ ਵਿਸ਼ਿਧ, ਸੰਸਾਰ ਜਿਹੜਾ ਬੰਧਨ ਹੈ ਉਹਨੂੰ ਕੱਟਣ ਵਾਸਤੇ ਤਾਂ ਦ੍ਵਯਮ ਪ੍ਰਦ ਹੇਦਯਤੀ, ਇਹਨਾਂ ਦੋਨਾਂ ਦਾ ਨਾਸ਼ ਕਰਨਾ ਚਾਹੀਏ, ਕਿਹਦਾ, ਕਾਰੀ ਦਾ ਔਰ ਵਾਸਨਾ ਦਾ, ਕਾਰੀ ਦਾ ਔਰ ਇਹਨਾਂ ਵਾਸਨਾ ਦਾ। ਵਾਸਨਾ ਵਿਰਧੀ ਏਤਾ ਭਿਆਮ ਚਿੰਤਿਆ ਕਿਰਿਆ ਬਹੀ, ਵਾਸਨਾ ਦੀ ਵਿਰਧੀ ਹੋ ਗਈ ਤੇ ਉਹ ਚਿੰਤਾ ਦੀ ਵਿਰਧੀ ਕਰਦੇ, ਕਿਰਿਆ 'ਚ ਲਗਾ ਦੇਗਾ, ਫਿਰ ਕਿਰਿਆ 'ਚ ਵਿਰਧੀ ਹੋ ਜਾਂਦੀ ਉਹਦੇ ਨਾਲ, ਇਹਨਾਂ ਦੋਨਾਂ ਦਾ ਨਾਸ਼ ਹੋ ਜਾਏਗਾ। ਤੇ ਇੱਕ ਦੂਸਰੇ ਨੂੰ ਬਣਾਉਣ ਵਾਲੇ ਤਾਂ ਇਹੀ ਆ, ਵਾਸਨਾ ਜਿਹੜੀ ਆ ਉਹ ਕਾਰੀ ਬਣਾਉਂਦੀ ਆ, ਕਾਰੀ ਜਿਹੜੀ ਆ ਵਾਸਨਾ ਨੂੰ ਬਣਾਉਂਦੇ, ਬੀਜ ਨੂੰ ਇੱਕ ਦੂਸਰੇ ਨੂੰ ਬਣਾ ਰਹੇ ਆ। ਤੇ ਜਦੋਂ ਦੋਨੋਂ ਰੁਕ ਗਏ, ਕਾਰੀ ਨਹੀਂ ਕੀਤਾ, ਕਾਰੀ ਨਹੀਂ ਕੀਤਾ ਤੇ ਬੀਜ ਨਹੀਂ ਬਣਿਆ, ਬੀਜ ਨਹੀਂ ਬਣਿਆ ਤੇ ਫਿਰ ਰੁਕੂ ਕਿੱਦਾਂ, ਹੈ ਨਾ। ਇਸ ਲਈ ਸੰਸਾਰ ਬੰਧਨ ਕੋ ਕਾਟਨੇ ਕੇ ਲੀਏ ਮੁਨੀ ਇਸ ਦੋਨੋਂ ਕਾ ਨਾਸ਼ ਕਰੇ, विषयों की चिंता और बाह्य क्रिया इसे ही वासना की वृद्धि होती है। विषयों की चिंता करोगे हाँ तो फिर क्या होगा, पूरी प्राप्ति की इच्छा होगी, तो प्राप्ति की इच्छा घर बैठा तो नहीं होनी, फिर वो वास्ते कुछ करना पड़ेगा, क्रिया च लगा दूंगा, क्रिया ने की करना फिर फिर हो गया तैयार। ताभ्याम परवर्तमान आ देखो आ सानच प्रत्यय जी सानच कानच प्रत्यय होंगे एक व्याकरण च हाँ सानच प्रत्यय होया चलो तुम पता तो नहीं लगता पर चलो दस देना थोड़ा होंगे। ताभ्याम परवर्तमान सासूते संस्कृति महात्मन त्रयाणाम च अक्षपोयाः सर्वथा सर्वावस्थासु सर्वदा सर्वत्र सर्वतः सर्वं ब्रह्म मात्र अवलोकयन् अवलोकनम् सद्भाव वासना दार्ढ्यात् तत्र त्रयम् लय विष्णुते तत्र त्रय तिन्नो ही लय हो जाते हैं। सद्भाव सद्भाव मैंने सत्रूप की भावना करने से सत कौन ब्रह्म ब्रह्म की सदा भावना करने से की होगा वासना दार्ढ्यम यदि वासना दृढ़ हो जाएगी केदी वासना ब्रह्म की सत की तो जो ये दृढ़ हो जाएगी तो फिर की करेगी बाकी त्रयम लय बाकी जो तीन चीजा लय हो जाएगी तीन गुण की वासना कार्य और उन्होंने बढ़ना कुछ ताभ्याम परवर्तमान सा सूयते तो हो गया ना
हिंदी
रहेगी और इन दोनों से ही बढ़कर वह वासना उन दोनों से मैंने क्रिया से और वासना से इन दोनों से ही बढ़कर वह वासना आत्मा के लिए संसार रूप बंधन उत्पन्न करती है। इन तीनों के क्षय का उपाय सब अवस्था में सदा सब जगह सब और ब्रह्म को सबको ब्रह्म मात्र ही देखना है। खाली ब्रह्म मात्र देखो ब्रह्म दिखे ब्रह्म सुनिए है ना गुरबाणी के अंदर
है
एक को एक बखानी। इस ब्रह्म में वासना के दृढ़ हो जाने पर इन तीनों का लय हो जाता है और तीनों फिर लय हो जाएंगे। हाँ जी हाँ ठीक है ठीक
है
यही है बैठो क्रिया नाशे भवेत चिंता नाशे अस्माद वासना क्षय वासना अपक्षोय मोक्षा सा जीवन मुक्ति रिच्छति। क्रिया नाशे क्रिया का नाश होएगा भवेत चिंता नाशे चिंतन का भी नाश हो जाएगा चिंत जी चिंता करते हैं ना विषय का चिंतन उसका नाश हो जाएगा। क्रिया नाशे चिंतन नाश अस्माद वासना क्षय उते जो क्रिया नाश होगी तो विषय का चिंतन नहीं होया तो वासना नहीं बनी हुई तो वासना का भी नाश हो गया। वासना अपक्ष जो तो वासना का नाश होया तो मोक्ष वासना का नाश होया तो मोक्ष ते मोक्ष किनू कहते सा जीवन मुक्ति वही जीवन मुक्त है जेदे अंदर वासना नहीं है उन्हें कहते जीवन मुक्त पुरुष। क्रिया के नष्ट हो जाने से चिंता का नाश होता है और चिंता के नाश से वासना का क्षय होता है। इस वासना क्षय का नाम ही मोक्ष है। आदि मनोनाश वासना क्षय और साक्षात्कार इन च कितनी देर लगती है वासना मनोनाश और वासना क्षय और साक्षात्कार इन्नी की देर लगती है जैसे बटन दबाऊंदा अंधेरा दौड़ा ਬਟਨ ਦਬਾਉਂਦਿਆਂ ਬਲਬ ਜਗੇਗਾ ਤੇ ਕਿੰਨਾ ਟਾਈਮ ਲੱਗੇਗਾ ਅੰਧੇਰਾ ਦੌੜਨ ਨੂੰ? ਬਸ ਬਲਬ ਬਟਨ ਹੀ ਦਬਾਉਣ ਦੀ ਦੇਰ ਆ, ਹਨੇਰਾ ਦੌੜ ਲੱਗਿਆ ਨੀ ਪਤਾ ਲੱਗਦਾ, ਐਸੇ ਹੀ ਆਪਣਾ ਗਿਆਨ ਦੌੜ ਬੀਜ ਨੀ ਰਿਹਾ ਕੀ ਉਗੂਗਾ, ਰੋਜ ਪਾਣੀ ਦੇਈ ਜਾਓ ਕਣਕ ਬੀਜੋ ਨਾ ਖਾਦ ਪਾਈ ਜਾਓ ਕੀ ਹੋਊਗਾ, ਬੀਜ ਨੀ ਹੈ ਤੇ ਬੀਜ ਤੋਂ ਹੀ ਸੰਸਾਰ ਆ, ਤੇ ਬੀਜ ਫਿਰ ਸਾਡਾ ਕਿਹੜਾ ਹੋਇਆ ਅਸਲੀ ਸੰਸਕਾਰ? ਜਿਹੜੇ ਸਾਡੇ ਅੰਦਰ ਮਾੜੇ ਚੰਗੇ ਬੁਰੇ ਜੋ ਵੀ ਹੈ ਜਿਹੜੇ ਸੰਸਕਾਰ ਪਏ ਆ ਨਾ, ਉਹ ਹੀ ਸਾਡਾ ਜਨਮ ਮਰਨ ਦਾ ਕਾਰਨ ਆ। ਤੇ ਗੁਰਬਾਣੀ ਜੀ ਤੁਸੀਂ ਸੁਣਿਆ ਵੀ ਹੋਊਗਾ ਵਾਸਨਾ ਵੱਧਾ, ਤੇ ਕਿਹੜਾ ਕਰਕੇ ਕਿਹੜਾ ਜਨਮ ਮਰਨ ਸਾਡੀ ਕਰਾਉਣ ਲਈ ਹੈ? ਵਾਸਨਾ ਕਰਾ ਰਹੀ ਹੈ ਨਾ, ਸਾਡੇ ਜਨਮ ਮਰਨ ਦਾ ਮੁੱਖ ਕਾਰਨ ਤਾਂ ਵਾਸਨਾ ਹੀ ਹੋਈ, ਬਾਅਦ ਚ ਇੱਛਾ ਤੇ ਬਾਅਦ ਚ ਹੋਊਗੀ, ਉਹ ਤਾਂ ਸਿਮਰਤੀ ਹੋਊਗੀ ਉਹ ਅੰਦਰੋਂ, ਤੇ ਫਿਰ ਆਪਾਂ ਉਹ ਵਿਸ਼ੇ ਚ ਲੱਗਾ ਸੰਸਕਾਰ ਉੱਠੇਗਾ। ਵਾਹ ਵੀ ਜਾਗਰ ਸਿੰਘ ਦੇ ਖਰਬੂਜੇ ਬੜੇ ਮਿੱਠੇ ਆ, ਸਿਮਰਤੀ ਹੋਊਗੀ ਹਾਂ, ਫਿਰ ਉਧਰ ਨੂੰ ਜਾਵਾਂਗੇ ਲੈਣ, ਫਿਰ ਫਿਰ ਕਿਸੇ ਤਰੀਕੇ ਨਾਲ ਉਹਨੂੰ ਪ੍ਰਾਪਤ ਕਰਨ ਦੀ ਯੁਕਤੀ ਲਗਾਵਾਂਗੇ, ਨਹੀਂ ਚੋਰੀ ਠੱਗੀ ਜੈਸੇ ਵੀ ਹੋਈ ਉਹ ਫਿਰ ਪਾਪ ਬਣੇਗਾ, ਤੇ ਫਿਰ ਪਾਪ ਦੇ ਸੰਸਕਾਰ ਬਣਨਗੇ, ਇੱਦਾਂ ਚੱਲਦਾ। ਸੰਸਕਾਰ ਹੀ ਨਹੀਂ ਹੈ ਤੇ ਫਿਰ ਹੁਣ ਮੰਨ ਲਓ ਉਹ ਸੰਸਕਾਰ ਨਸ਼ਟ ਕਿੱਦਾਂ ਕੀਤਾ ਜਾਣ? ਉਹ ਗੁਰਬਾਣੀ ਚ ਨਹੀਂ ਹੁੰਦਾ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੁਣ ਲਈਏ ਉਹ ਧੋਏ, ਜੇ ਇਹ ਬਾਹਰਲੇ ਕੱਪੜੇ ਜਿਹੜੇ ਆ ਸਾਡੇ ਤਨ ਦੇ ਇਹ ਗੰਦੇ ਹੋ ਗਏ ਆ ਮੂਤ ਪਲੀਤੀ ਜੈਸੇ ਵੀ, ਤੇ ਇਹਨੂੰ ਦੇਹ ਸਾਬਣ ਲਈ ਸਾਬਣ ਲਾ ਕੇ ਧੋ ਲੈਂਦੇ ਆਪਾਂ, ਤੇ ਜੇ ਮਨ ਗੰਦਾ ਹੋ ਗਿਆ ਉੱਥੇ ਤੇ ਉਹ ਸਾਬਣ ਨਹੀਂ ਚੱਲਣਾ, ਸਾਬਣ ਘੋਲ ਕੇ ਪੀ ਲਿਆ ਚੱਲ ਮਨ ਵੀ ਸਾਫ਼ ਹੋ ਜਾਏਗਾ, ਉੱਥੇ ਨਹੀਂ ਇਹ ਸਾਬਣ ਚੱਲਦਾ, ਉੱਥੇ ਦੂਸਰਾ ਸਾਬਣ ਚੱਲਦਾ ਕਿਹੜਾ? ਭਰੀਏ ਮਤ ਪਾਪਾਂਗੇ ਸੰਗ ਉਹ ਧੋਪੇ ਨਾਮੇ ਕੇ, ਜਿੱਦਾਂ ਤੁਸੀਂ ਨਾਮ ਜਪੋਗੇ ਤੇ ਉਹਨਾਂ ਦਾ ਕਹਿਣ ਦਾ ਅਰਥ ਕੀ ਹੋਇਆ? ਆਪਾਂ ਸਮਝਿਆ ਸਤਨਾਮ ਵਾਹਿਗੁਰੂ ਕਹਿਤਾ ਤੇ ਉਹ ਮਨ ਸਾਫ਼ ਹੋ ਗਿਆ, ਨਹੀਂ ਹੁੰਦਾ, ਸਾਰੀ ਉਮਰ ਸਾਰੇ ਕਹਿ ਹੀ ਰਹੇ ਆ, ਸਾਰੀ ਦੁਨੀਆਂ ਸਤਨਾਮ ਵਾਹਿਗੁਰੂ ਕਹਿ ਰਹੀ ਆ ਸਾਫ਼ ਨਹੀਂ ਹੋ ਰਿਹਾ, ਕਿਉਂ ਨਹੀਂ ਹੋ ਰਿਹਾ? ਉਹਨਾਂ ਇਹ ਨਹੀਂ ਕਿਹਾ ਵੀ ਨਾਮ ਜਪੋ, ਉਹਨਾਂ ਨੇ ਇਹ ਨਾਲ ਕਿਹਾ ਹੈ ਨਾਮ ਜਪਣਾ ਕਿੱਦਾਂ ਹੈ ਮਨ ਨੂੰ ਅੰਤਰਮੁਖ ਕਰਕੇ ਜਪੋ, ਤੇ ਜਿੰਨਾ ਚਿਰ ਮਨ ਅੰਤਰਮੁਖ ਨਹੀਂ ਹੁੰਦਾ ਸੰਸਕਾਰ ਕੈਸੇ ਨਾਸ ਹੋ ਜਾਂਦੇ? ਤਰੀਕਾ ਤੇ ਪਤਾ ਨੀ, ਸਤਨਾਮ ਕਹੀ ਜਾਂਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਉਹ ਗੱਲ ਮਾੜੀ ਨਹੀਂ ਹੈ ਸਤਨਾਮ ਵਾਹਿਗੁਰੂ ਕਹਿਣਾ, ਪਰ ਜੇ ਜੁਗਤੀ ਨਾਲ ਹੋਵੇ ਤਾਂ ਫਿਰ ਤਾਂ ਸੋਨੇ ਤੋਂ ਸੁਹਾਗਾ ਹੋ ਜਾਏਗਾ। ਤੇ ਜੁਗਤੀ ਕੀ ਕਹਿ ਰਹੀ ਆ? ਕਹਿੰਦੇ ਨਾਮ ਜਪੋ, ਨਾਮ ਜਪਣਾ ਚਾਹੀਦਾ, ਫਿਰ ਉਹਨਾਂ ਦ੍ਰਿਸ਼ਟਾਂਤ ਦਿੱਤਾ ਧਰੂ ਪਰ ਜਪਿਓ ਹਰ ਜੈਸੀ, ਉਦਾਂ ਜਪੋ, ਉਹਨਾਂ ਕਿੱਦਾਂ ਜਪਿਆ ਸੀ? ਮਨ ਨੂੰ ਅੰਤਰਮੁਖ ਕਰਕੇ, ਜਦੋਂ ਮਨ ਅੰਤਰਮੁਖ ਕਰ ਲੋਗੇ ਸੰਸਕਾਰ ਜਿਹੜੇ ਆਪਣੇ ਆਪ ਨਸ਼ਟ ਹੁੰਦੇ ਜਾਣਗੇ, ਤੇ ਸੰਸਕਾਰ ਨਸ਼ਟ ਹੋ ਗਏ ਬੀਜ ਹੀ ਨਸ਼ਟ ਹੋ ਗਿਆ ਤੇ ਉਗੂਗਾ ਕੀ? ਉਹ ਪ੍ਰਭ ਪਹਿਲਾਂ ਆਇਆ ਨੀ, ਪ੍ਰਾਰਬਧ ਪੁਸ਼ਤੀ ਬਪੂ, ਇਹ ਸਰੀਰ ਦਾ ਪੋਸ਼ਣ ਕਰਦੀ ਉਹ, ਬਸ ਬਾਕੀ ਕੰਮ ਚ ਨਹੀਂ ਲਗਾਉਂਦੀ ਉਹ,
ਪਿਛਲੇ
ਜਨਮ ਚ ਪਾਪ ਹੋ ਗਏ ਸਾਡੇ ਕੋਲ ਜਾਂ ਪੁੰਨ ਹੋ ਗਏ, ਕੀ ਪਤਾ ਪਿਛਲੇ ਜਨਮ ਚ ਕੀ ਹੋਇਆ, ਹੁਣ ਪਿਛਲੇ ਜਨਮ ਚ ਕਿਹੜੇ ਮਾੜੇ ਚੰਗੇ ਕਰਮ ਹੋਏ ਆ? ਆਪਾਂ ਕਹਿ ਦਿੰਦੇ ਨਾ ਉਹ ਸਾਧੂ ਆ ਮਹਾਂਪੁਰਸ਼ ਆ ਬੜਾ ਦੁੱਖ ਕੱਟਿਆ ਬਈ, ਮੈਂ ਦੱਸਦਾ ਉਹ ਜਿਹੜੇ ਨਾਮ ਜਪਣ ਵਾਲੇ ਆ ਉਹ ਵੀ ਇੰਨਾ ਦੁੱਖ ਕੱਟਣ ਤੇ ਸਾਡੇ ਵਰਗਿਆਂ ਦਾ ਕੀ ਬਣੂਗਾ, ਆਪਾਂ ਇੱਦਾਂ ਕਹਿ ਦਿੰਦੇ ਹਨਾ। ਉਹ ਬਈ ਉਹ ਨਹੀਂ ਗੱਲ, ਉਹ ਜਿਹੜੇ ਨਾਮ ਜਪਣ ਵਾਲੇ ਆ ਉਹਨਾਂ ਦਾ ਇਸ ਜਨਮ ਦਾ ਕਰਮ ਨਹੀਂ, ਉਹ ਤਾਂ ਪਿਛਲੇ ਜਨਮ ਦੇ ਕਰਮ ਆ, ਤੇ ਪਿਛਲੇ ਜਨਮ ਚ ਕੀ ਪਤਾ ਕੋਈ ਮਾੜਾ ਕਰਮ ਹੋ ਗਿਆ ਹੋਵੇ, ਉਹਨੂੰ ਭੁਗਤਣ ਵਾਸਤੇ ਹੁਣ ਇਹ ਸਰੀਰ ਮਿਲਿਆ, ਉਹਨੂੰ ਭੁਗਤਾਊਗਾ ਇਹ ਸਰੀਰ, ਬਾਕੀ ਇਹ ਨਹੀਂ ਵੀ ਤੁਹਾਨੂੰ ਇਹ ਨਾਮ ਚ ਲਗਾ ਦੇਗਾ, ਇਹਨੇ ਉਹ ਭੂਮਿਕਾ ਬਣਾ ਦੇਣੀ ਆ, ਉਹ ਪਰਿਸਥਿਤੀ ਬਣਾ ਦੇਣੀ ਆ। ਆ ਗਏ ਨਵੀਨ ਕਰਮ ਕਰਨ ਦਾ ਅਧਿਕਾਰ ਜੀਵ ਨੂੰ, ਜਿੱਦਾਂ ਤੁਸੀਂ ਪਿੱਛੇ ਅੱਜ ਤੁਸੀਂ ਜਿਹੜਾ ਕੰਮ ਕਰਨ ਡੇ ਜੇ ਛੱਡ ਦਿੱਤਾ ਰਾਤ ਪੈ ਗਈ ਥੱਕ ਗਏ ਸੌਂਗੇ, ਤੇ ਸਵੇਰੇ ਕਿੱਥੋਂ ਲੱਗੋਗੇ? ਜਿੱਥੋਂ ਛੱਡਿਆ ਉਹ ਫਿਰ ਕੀ ਇੱਕ ਵਾਰੀ ਕਰਨਾ, ਇੱਕ ਵਾਰੀ ਜਦ ਸੁੱਤੇ ਉੱਠੇ ਉਹ ਕੰਮ ਦਾ ਸਿਮਰਨ ਆ ਜਾਣਾ, ਦਿਖਾ ਦੇਣਾ ਵੀ ਇੰਨਾ ਤੂੰ ਛੱਡਿਆ, ਆ ਫਿਰ ਤੂੰ ਕਰ ਚਾਹੇ ਨਾ ਕਰ ਫਿਰ ਪ੍ਰਭ ਦਾ
ਇਹੀ ਜੀਵਨ।
ਹਾਂ ਹੁਣ ਮੰਨ ਲਓ ਕੋਈ ਦਾਰੂ ਪੀਂਦਾ ਨਹੀਂ ਹਟਦਾ, ਸਾਰਾ ਟੱਬਰ ਦੁਖੀ ਆ, ਰੋ ਰਿਹਾ ਆ। ਉਹ ਕੱਲਾ ਹੀ ਸਾਰਿਆਂ ਨੂੰ ਦੁਖੀ ਕਰੀ ਫਿਰਨ ਡਿਆ, ਕੱਲਾ ਇੱਕ ਘਰ ਦਾ ਮੈਂਬਰ ਆ, ਉਹ ਸਾਰੇ ਟੱਬਰ ਨੂੰ ਦੁਖੀ ਕਰੀ ਫਿਰਨ ਡਿਆ, ਦਾਰੂ ਨਹੀਂ ਛੱਡ ਰਿਹਾ। ਅਤੇ ਉਹਦੇ ਕੀ ਆ, ਕਹਿੰਦੇ ਨੇ ਤਾਂ ਇਹ ਭਾਗਾਂ 'ਚ ਆ, ਉਹ ਕਹੀ ਆ ਮੇਰੇ ਭਾਗਾਂ 'ਚ ਲਿਖੀ ਆ, ਹੁਣ ਮੈਂ ਕੀ ਕਰਾਂ। ਇਹ ਗਲਤ ਗੱਲ ਆ। ਪ੍ਰਾਰਬਧ ਕਰਮ ਨੇ ਕੀ ਕੀਤਾ, ਪਿਛਲੇ ਜਨਮ 'ਚ ਦਾਰੂ ਪੀਤਾ ਸੀ, ਤੇਰੀ ਉਹ ਭੂਮਿਕਾ ਬਣਾਤੀ, ਇੱਕ ਵਾਰ ਤੈਨੂੰ ਦਿਖਾ ਦਿੱਤੀ, ਫਿਰ ਤੈਨੂੰ ਉਹ ਝੋਰਾ ਸੌਣ ਲੱਗ ਗਿਆ, ਫਿਰ ਤੇਰਾ ਰਸਾ ਸਵਾਦ ਹੋ ਰਿਹਾ, ਪ੍ਰਾਰਬਧ ਨਹੀਂ ਕਰਾ ਰਹੀ, ਉਹ ਰਸ 'ਚ ਪੈ ਗਿਆ, ਰਸ ਲੈਣ ਲੱਗਦੇ ਜਦੋਂ ਉਦੋਂ ਜੀਵ ਫਸ ਜਾਂਦਾ, ਰਸਾ ਸਵਾਦ ਪਸਾਉਂਦਾ, ਪ੍ਰਾਰਬਧ ਨਹੀਂ। ਪ੍ਰਾਰਬਧ ਨੇ ਇੱਕ ਵਾਰ ਦਿਖਾਉਣਾ ਸੀ, ਕਰਾ ਤਾ,
ਲਾਤਾ
ਨਾ ਉਹਨਾਂ ਨੇ, ਇੱਕ ਵਾਰ ਭੂਮਿਕਾ ਬਣਾਉਣੀ ਸੀ, ਬਣਾ ਕੇ ਦਿਖਾ ਦਿੱਤੀ, ਆ ਆਈ ਵੀ ਤੇਰਾ, ਫਿਰ ਉਹ ਫਿਰ ਜਾ ਰਿਹਾ ਹੈ, ਰੋਜ਼ ਜਾ ਰਿਹਾ ਹੈ, ਅਤੇ ਫਿਰ ਉਹ ਰਸ ਲੈ ਰਿਹਾ ਉੱਚੋਂ, ਔਰ ਕੁਛ ਨਹੀਂ, ਰਸਾ ਸਵਾਦ ਇਹਨੂੰ ਕਹਿੰਦੇ ਆ। ਚਲੋ ਇਹ ਹੋ ਗਿਆ, ਚਲੋ ਫਟ। ਵਾਸਨਾ ਕੇ ਬਣਨੇ ਸੇ ਕਾਰੀ ਬੜਤਾ ਹੈ, ਔਰ ਕਾਰੀ ਕੇ ਬਣਨੇ ਸੇ ਵਾਸਨਾ ਬੜਤੀ ਹੈ, ਇਸ ਪ੍ਰਕਾਰ ਮਨੁਸ਼ ਕਾ ਸੰਸਾਰ ਬੰਧਨ ਬਿਲਕੁਲ। ਇਹ ਤਾਂ ਹੋ ਗਿਆ ਸੀ, ਕਿਹਦੀ ਕਹਿ ਰਹੇ
ਤੁਸੀਂ? ਸਲੋਕ ਚੱਲਣਾ 311।
ਅੱਛਾ ਇਹ ਹੈ ਕਿਰਿਆ ਨਸ਼ਟ। ਅੱਛਾ ਇਹ ਤੁਸੀਂ ਕਹਿ ਰਹੇ ਜੀ, ਕਿਰਿਆ ਕੇ ਨਸ਼ਟ ਹੋ ਜਾਣੇ ਸੇ ਚਿੱਤ ਕਾ ਨਾਸ਼ ਹੋਤਾ ਹੈ, ਔਰ ਚਿੰਤਾ ਕਾ ਨਾਸ਼ ਸੇ ਵਾਸਨਾ ਕਾ ਕਸ਼ੈ ਹੋਤਾ ਹੈ, ਇਸ ਵਾਸਨਾ ਕਸ਼ੈ ਕਾ ਨਾਮ ਹੀ ਮੋਕਸ਼ ਹੈ, ਔਰ ਵਹੀ ਜੀਵਨ ਮੁਕਤੀ ਕਹਿਲਾਤੀ ਹੈ। ਸਦ ਵਾਸਨਾ ਸਫੁਰਤੀ ਵਿਜਿੰਬਰਨ ਅਤੇ ਸਤੀ ਹੀ ਅਸੋ ਵਲੀਨ ਤਾਂ ਅਹਮ ਆਦਿ ਵਾਸਨਾ ਅਤੀ ਪ੍ਰਕ੍ਰਿਸ਼ਟਿਆ ਰੁਣ ਪ੍ਰਭਾਯਾਮ ਵਲੀਅਤੇ ਸਾਧੂ ਯਥਾ ਤਮਿਸਰਾ। ਸਦ ਵਾਸਨਾ ਸਪੁਰਤੀ, ਜਦੋਂ ਸਦਵਾਸਨਾ ਬ੍ਰਹਮ ਵਾਸਨਾ ਉੱਠੇਗੀ ਤੇ ਉਹ ਕੀ ਕਰੇਗੀ, ਵੀ ਜਿੰਬਰਨ ਅਤੇ ਉਹ ਫੈਲ ਜਾਏਗੀ, ਵਿਆਪਤ ਹੋ ਜਾਏਗੀ। ਫਿਰ ਹੀ ਅਸੋ ਵਲੀਨਾ ਤੂੰ ਅਹਮ ਆਦਿ ਵਾਸਨਾ, ਉਹਦੀ ਜਿਹੜੇ ਅਹੰਕਾਰ ਦੀ ਵਾਸਨਾ ਅਹਮ ਆਦਿ, ਉਹ ਸਾਰੀ ਕੀ ਹੋ ਜਾਏਗੀ, ਵਲੀਨ ਹੋ ਜਾਏਗੀ। ਅਤੇ ਪ੍ਰਕਿਸ਼ਟਿਆ ਅਰੁਣ ਪ੍ਰਭਾਯਾਮ, ਜੈਸੇ ਬਹੁਤ ਤੇਜ਼ ਅਰੁਣ ਮੈਂ ਸੂਰਜ, ਸੂਰਜ ਚੜਿਆ ਤੇ ਉਹਦੀ ਜਿਹੜੀ ਪ੍ਰਭਾ ਹੈ, ਪ੍ਰਕਾਸ਼ ਹੈ, ਸਰਵੱਤਰ ਫੈਲ ਗਿਆ ਤੇ ਕੀ ਹੋਇਆ, ਵਿਲੀਨੇ ਸਾਧੂ ਜਥਾ ਤਮਿਸਰਾ ਤਮ ਤਮ ਨੇ, ਰਾਤਰੀ ਦਾ ਜਿਹੜਾ ਅੰਧਕਾਰ ਸੀ ਉਹ ਲੀਨ ਹੋ ਜਾਂਦਾ ਹੈ ਜਦੋਂ ਸੂਰਜ ਚੜ੍ਹਦਾ ਹੈ। ਤਮ ਨੇ ਅੰਧਕਾਰ, ਤਮਿਸਰਾ ਮੈਨੇ ਰਾਤਰੀ ਦਾ ਅੰਧਕਾਰ, ਹਾਂ ਰਾਤਰੀ ਦਾ ਅੰਧਕਾਰ, ਜੈਸੇ ਸੂਰਜ ਜਦੋਂ ਉਹਦੀ ਧੁੱਪ ਸਰਵੱਤਰ ਫੈਲ ਜਾਂਦੀ ਆ ਤੇ ਕੀ ਹੁੰਦਾ, ਅੰਧਕਾਰ ਜਿਹੜਾ ਨਸ਼ਟ ਹੋ ਜਾਂਦਾ ਹੈ। ਐਸੇ ਹੀ ਜਦੋਂ ਸਰਵੱਤਰ ਬ੍ਰਹਮ ਵਾਸਨਾ ਫੈਲ ਜਾਏਗੀ ਤੇ ਕੀ ਹੋਏਗਾ, ਅਹੰਕਾਰ ਰੂਪੀ ਜਿਹੜਾ ਅੰਧਕਾਰ ਹੈ ਨਸ਼ਟ ਹੋ ਜਾਏਗਾ। ਸੂਰਜ ਕੀ ਪ੍ਰਭਾ ਕੇ ਉਦੇ ਹੋਤੇ ਹੀ ਜੈਸੇ ਅਤਿਅੰਤ ਘੋਰ ਅੰਧੇਰੀ ਰਾਤ ਕਾ ਵੀ ਸਰਵਥਾ ਨਾਸ ਹੋ ਜਾਤਾ ਹੈ, ਉਸੀ ਪ੍ਰਕਾਰ ਬ੍ਰਹਮ ਵਾਸਨਾ ਕੀ ਸਫੁਰਤੀ ਕਾ ਵਿਸਤਾਰ ਹੋਣੇ ਪਰ ਜੈ ਅਹੰਕਾਰ ਆਦਿ ਕੀ ਵਾਸਨਾ ਲੀਨ ਹੋ ਜਾਤੀ ਹੈ। ਤਮਸ ਤਮਹਾ ਕਾਰਿਯ ਮਨਰਥ ਜਾਲਮ ਨਾ ਦ੍ਰਿਸ਼ਯਤੇ ਸੂਰਯ ਸਤੀ ਉਦਿਤੇ ਦਿਨੇਸ਼ੇ। ਦਿਨੇਸ਼ ਮਣੇ ਵੀ ਸੂਰਜ ਹੁੰਦਾ, ਤਥਾ ਅਦਵੈ ਆਨੰਦ ਰਸਨ ਭੂਤੋ ਨਹੀਂ ਵਾਸਤੀ ਬੰਧੋ ਨਾ ਚਾ ਦੁੱਖ ਗੰਧਾ। ਤਮਹ ਨਾ ਤਮਸ ਹੈ ਨਾ, ਤਮਹ ਤਮਾ ਕਾਰਿਯ ਅਨਰਥ ਜਾਲਮ, ਤਮ ਔਰ ਤਮ ਤੋਂ ਉਤਪੰਨ ਵਾਲਾ ਅਗਿਆਨ, ਤਮ ਨੇ ਅਗਿਆਨ, ਅਗਿਆਨ ਅਗਿਆਨ ਤੋਂ ਉਤਪੰਨ ਹੋਇਆ ਜਿਹੜਾ ਹੈ ਵਾ ਉਹ ਕੀ ਹੈ, ਅਨਰਥ ਜਾਲਮ, ਉਹੀ ਅਨਰਥ ਦਾ ਜਾਲ ਹੈ ਤਮ ਔਰ ਤਮ ਦਾ ਕਾਰੀ, ਇਹ ਅਨਰਥ ਜਾਲ ਹੈ। ਜੈਸੇ ਇਹ ਜਦੋਂ ਅਨਰਥ ਜਾਲ ਹੈ ਇਹ ਨਹੀਂ ਦਿਸਦਾ ਕਦੋਂ, ਨਾ ਦ੍ਰਿਸ਼ ਤੇ ਸਤੀ ਉਦੀ ਤੇ ਦਿਨੇਸ਼ੇ, ਜਦੋਂ ਸੂਰਜ ਚੜ੍ਹਦਾ ਹੈ ਉਦੋਂ ਅੰਧਕਾਰ ਨਹੀਂ ਦਿਖਾਈ ਦਿੰਦਾ, ਐਸੇ ਜਦੋਂ ਗਿਆਨ ਹੋ ਜਾਂਦਾ ਹੈ ਤੇ ਉਹ ਜਿਹੜਾ ਅਗਿਆਨ ਹੈ ਉਹ ਵੀ ਨਹੀਂ ਦਿਖਾਈ ਦਿੰਦਾ। ਤਦ ਵਾਸਨਾ ਆਨੰਦ ਰਸ ਅਨੁਭੂਤੋ, ਜਦੋਂ ਵਾਸਨਾ ਦੇ ਆਨੰਦ ਵਿੱਚ ਉਹਦੀ ਅਨੁਭੂਤੀ ਹੋ ਗਈ, ਨਾ ਵੀ ਅਸਤੀ, ਫਿਰ ਇਹ ਜਿਹੜਾ ਬੰਧਨ ਹੈ ਨਾ ਏਵ ਅਸਤੀ ਬੰਧੋ, ਫਿਰ ਬੰਧਨ ਨਹੀਂ ਰਹਿਤਾ, ਨਾ ਚਾ ਦੁੱਖ ਗੰਦਾ, ਨਾ ਦੁੱਖ ਰਹਿੰਦਾ ਹੈ। ਨਾ ਸੰਸਾਰ ਬੰਧਨ ਰਹੇਗਾ, ਬੰਧਨ ਹੋਏਗਾ ਤੇ ਦੁੱਖ ਹੋਏਗਾ, ਬੰਧਨ ਹੀ ਨਹੀਂ ਰਿਹਾ ਤੇ ਦੁੱਖ ਕਾਹਦਾ ਹੈ। ਸੂਰਜ ਕੇ ਉਹਦੇ ਦੇਖੋ ਤਮਾਹ ਤਮਸ ਤਮ ਕਾਰਿਅਮ ਅਨਰਥ ਜਾਲਮ, ਤਮ ਔਰ ਤਮ ਦਾ ਕਾਰਿਅ ਅਨਰਥ, ਅਨਰਥ ਕਿਹੜੇ ਆ, ਜੈਸੇ ਰਾਤਰੀ ਨੂੰ ਚੋਰ ਡਾਕੂ ਹੁੰਦੇ, ਰਾਤਰੀ ਨਸ਼ਟ ਹੋਈ ਤਾਂ ਉਹ ਵੀ ਨਸ਼ਟ ਹੋ ਗਈ, ਐਸੇ ਹੀ ਇਹ ਹੈ। ਸੂਰਜ ਕੇ ਉਹਦੇ ਹੋਣੇ ਪਰ ਜੈਸੇ ਅੰਧਕਾਰ ਔਰ ਉਸਮੇ ਹੋਣੇ ਵਾਲੇ ਚੋਰ ਆਦਿ ਅਨਰਥ ਮੂਲ ਕਹੀਂ ਦਿਖਾਈ ਨਹੀਂ ਦਿੱਤੇ, ਵੈਸੇ ਹੀ ਇਸ ਅਦਵਿਤੀ ਆਤਮਾਨੰਦ ਕੇ ਰਸ ਕਾ ਅਨੁਭਵ ਹੋਣੇ ਪਰ ਨਾ ਤੋ ਸੰਸਾਰ ਬੰਧਨ ਰਹਿਤਾ ਹੈ ਔਰ ਨਾ ਦੁੱਖ ਕਾ ਹੀ ਗੰਧ, ਗੰਧ ਬਣੇ ਲੇਸ ਮਾਤਰ ਵੀ ਨਹੀਂ ਰਹਿੰਦਾ ਦੁੱਖ। ਪਰਮਾਦ ਨਿੰਦਾ, ਪਰਮਾਦ ਕਿਹਨੂੰ ਕਹਿੰਦੇ ਆ, ਹਾਂਜੀ ਬਸ ਟਾਲਦੇ ਰਹਿਣਾ, ਚੱਲ ਕਰਦੇ ਆ, ਇੱਛਾ ਹੋ ਰਹੀ ਆ, ਇੱਛਾ ਹੋ ਰਹੀ ਅੰਦਰੋਂ ਮੈਂ ਸਿਮਰਨ ਕਰ, ਨਹੀਂ ਸ਼ੁਭ ਕਰਮ ਦੀ, ਇਹ ਨਹੀਂ ਕਿ ਆਪਾਂ ਹੁਣ ਕਿਸੇ ਕਰਮ ਦੀ ਵੀ ਇੱਛਾ ਹੁੰਦੀ ਤੂੰ ਕਾਲੀ ਜਾਣਾ, ਉਹ ਨਹੀਂ, ਸ਼ੁਭ ਕਰਮ ਦੀ ਅੰਦਰੋਂ ਕਰਨ ਦੀ ਇੱਛਾ ਉਤਪੰਨ ਹੋ ਰਹੀ ਆ ਫਿਰ ਵੀ ਨਾ ਕਰਨਾ, ਉਹਨੂੰ ਕਹਿੰਦੇ ਪ੍ਰਮਾਦ। ਹਾਂ ਕਰਨੇ ਯੋਗ ਜੋ ਕਰਮ ਹੈ, ਕਰਨੇ ਯੋਗ, ਕਰਨੇ ਯੋਗ ਜੋ ਕਰਮ ਹੈ, ਕਰਨੇ ਦੀ ਅੰਦਰ ਇੱਛਾ ਵੀ ਹੈ ਫਿਰ ਵੀ ਨਹੀਂ ਕਰਨਾ, ਉਹਨੂੰ ਕਹਿੰਦੇ ਪ੍ਰਮਾਦ। ਹੁਣ ਉਹਦੀ ਨਿੰਦਾ ਦੱਸ ਰਹੇ, ਪ੍ਰਮਾਦ ਦੀ ਨਿੰਦਾ। ਦ੍ਰਿਸ਼ਯਮ ਪ੍ਰਤੀਤਮ ਪ੍ਰਲੇਪ ਪ੍ਰਵਿਲਾਪ ਪ੍ਰਲਾਪਨ ਸਵਯਮ ਸਨ ਮਾਤਰਮ ਅਨੰਦ ਘਨਮ ਵਿਭਾਯਨ ਸਮਾਹਿਤਾ ਸਨ ਬਾਹੀ ਅੰਤਰਮ ਵਾ ਕਾਲਮ ਨੇਥਾ ਸਤੀ ਕਰਮ ਬੰਧੋ। ਦ੍ਰਿਸ਼ਯਮ ਪ੍ਰਤੀਤਮ ਪ੍ਰਲਾਪਵਯਨ ਸਵਯਮ ਸਨ ਮਾਤਰਮ ਅਨੰਦ ਘਨਮ ਵਿਭਾਵਿਨ, ਸਨ ਮਾਤਰ ਉਹ ਜੋ ਬ੍ਰਹਮ ਹੈ ਕੈਸਾ ਹੈ, ਸੱਤਾ ਸਰੂਪ ਹੈ ਔਰ ਆਨੰਦ ਘਨ ਹੈ। ਦ੍ਰਿਸ਼ਮ ਪ੍ਰਤੀਤਮ ਇਹ ਜੋ ਦ੍ਰਿਸ਼ ਪ੍ਰਤੀਤ ਹੋ ਰਿਹਾ ਪ੍ਰਪੰਚ, ਇਹਦੇ ਵਿਲੀਪ ਲੈ ਹੋਣੇ ਦੇ ਬਾਅਦ ਕੀ ਹੋਏਗਾ, ਸਨ ਮਾਤਰ ਉਚਿਤਾ ਗੰਧ ਆਤਮ ਆਨੰਦ ਘਨ ਰੂਪ ਜੋ ਹੈ ਵਿਭਾਵਿਨ ਉਹ ਪ੍ਰਤੀਤ ਹੋਣੇਗਾ। ਸਮਾਹਿਤਾ ਸਨ ਬਾਹਿਰ ਅੰਤਰ ਹਵਾ, ਸਮਾਹਿਤ ਜਿਹੜਾ ਮਨ ਹੈ ਅੰਦਰ ਬਾਹਰ ਸੇ, ਕਾਲਮ ਜੇ ਤੁਹਾਡੀ ਪ੍ਰਰਬਧ ਬਾਕੀ ਹੈ, ਅਜੇ ਦੇਖੋ ਕਾਲਮ ਨਹੀਂ ਤਾਂ ਕਾਲਮ ਮੈਂ ਕਾਲ ਟਾਈਮ ਜਿਹਨੂੰ ਕਹਿੰਦੇ ਸਮਾਂ, ਕੀ ਕਰ ਰਹੇ ਜੇ, ਕਰਨਾ ਕੀ ਆ, ਟਾਈਮ ਪਾਸ ਹੋ ਰਿਹਾ, ਏਦਾਂ ਨਹੀਂ ਕਹਿੰਦੇ ਕੋਈ ਪੁੱਛੇ ਹਾਂ ਬਈ ਕੀ ਹੋ ਰਿਹਾ, ਕੀ ਹੋ ਰਿਹਾ, ਟਾਈਮ ਪਾਸ ਕਰ ਰਹੇ ਹਾਂ, ਉਹਦੇ ਟਾਈਮ ਪਾਸ ਤੇ ਤੁਸੀਂ ਵਿਸ਼ੇ ਚਿੰਤਨ ਕਰਕੇ ਕਰ ਰਹੇ ਜੇ, ਉਹਦੇ ਉੱਦਾਂ ਟਾਈਮ ਪਾਸ ਨਾ ਕਰੋ, ਪ੍ਰਰਬਧ ਨੂੰ ਛੈ ਕਰੋ, ਆਤਮ ਚਿੰਤਨ ਕਰਦੇ ਕਰਦੇ ਪ੍ਰਭ ਨੂੰ ਸ਼ੈ ਕਰਦੇ ਰਹੋ। ਜੇ ਤੁਹਾਡੀ ਮਤਲਬ ਪ੍ਰਰਬਧ ਮੈਂ ਅੱਜ ਮੰਨ ਲਓ ਸਾਡੀ ਆਜੂ ਪਈ ਹੈ ਜੇ ਜਿੰਨੀ ਵੀ ਹੈ, ਉਹ ਜਿਹੜੀ ਆਜੂ ਹੈ ਐਵੇਂ ਬਰਬਾਦ ਨਾ ਕਰੋ, ਬ੍ਰਹਮ ਚਿੰਤਨ ਕਰਦਿਆਂ 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 ਟਾਈਮ ਪਾਸ ਕਰੋ, ਏਦਾਂ ਟਾਈਮ ਪਾਸ ਹੁੰਦਾ ਜੇ। ਟਾਈਮ ਪਾਸ ਕਦੀ ਕਦੀ ਕੀ ਕਰਦੇ, ਤਾਸ਼ ਖੇਲਣ ਲੱਗ ਜਾਂਦੇ ਆ, ਟਾਈਮ ਪਾਸ ਕਰਨਾ ਤੇ ਟੀ ਵੀ ਦੇਖਣਾ, ਗੱਲ ਗੱਪਾਂ ਮਾਰਨਾ, ਦਰਵਾਜੇ ਜਾ ਕੇ ਬੈਠ ਜਾਣਾ, ਉਹਦੀ ਟਾਈਮ ਪਾਸ ਹੋ ਰਿਹਾ। ਉਹਨਾਂ ਨੂੰ ਕੀ ਪੁੱਛੋ ਕੀ ਕਰਨਾ, ਟਾਈਮ ਪਾਸ ਕਰ ਰਹੇ ਹਾਂ, ਹਾਂ ਉਹ ਟਾਈਮ ਨਹੀਂ ਆਉਂਦੇ। ਜੇ ਤੁਹਾਡੀ ਪ੍ਰਰਬਧ ਹੈ ਤੇ ਤੁਸੀਂ ਕੀ ਕਰੋ, ਉਹ ਜਿਹੜੀ ਪ੍ਰਰਬਧ ਬਾਕੀ ਹੈ ਉਹਦਾ ਟਾਈਮ ਪਾਸ ਕਰਨਾ ਹੈ, ਉਹ ਪ੍ਰਰਬਧ ਨੂੰ ਤਾਂ ਭੋਗਣਾ ਹੀ ਆ, ਉਹ ਬ੍ਰਹਮ ਨੂੰ ਚਿੰਤਨ ਕਰਦਿਆਂ ਕਰਦਿਆਂ ਨਿਕਾਲੋ, ਐਵੇਂ ਨਾ ਬਰਬਾਦ ਕਰ ਦਿਓ ਟਾਈਮ ਨੂੰ। ਜਦੀ ਤੁਹਾਡਾ ਕਰਮ ਬੰਧਨ ਅਵਿਸ਼ੇਸ਼ ਹੈ, ਕਰਮ ਬੰਧਨ ਬਣੇ ਪ੍ਰਰਬਧ ਇਸ ਪ੍ਰਤੀਮਾਨ ਦ੍ਰਿਸ਼ ਕਾ ਲੈ ਕਰਦੇ ਹੋਏ, ਇਹ ਜੋ ਪ੍ਰਤੀਤ ਹੋ ਰਿਹਾ ਦ੍ਰਿਸ਼ ਪ੍ਰਪੰਚ ਇਹਦਾ ਲੈ ਕਰਦੇ ਹੋਏ, ਤਥਾ ਬਾਹਰ ਭੀਤਰ ਸੇ ਸਾਵਧਾਨ ਰਹਿ ਕਰ ਆਪਣੇ ਸੰਨ ਮਾਤਰ ਆਨੰਦ ਘਨ ਸਰੂਪ ਕਾ ਚਿੰਤਨ ਕਰਦੇ ਹੋਏ ਕਾਲ ਛੇਪ ਕਰੋ। ਕਾਲ ਛੇਪ ਬਣੇ ਜਿਹਨੂੰ ਤੁਸੀਂ ਟਾਈਮ ਪਾਸ, ਪਰਮਾਦੋ ਬ੍ਰਹਮ ਨਿਸ਼ਠਾਯਾਮ ਨਾ ਕਰਤਵਯ ਕਦਾਚਨ ਪਰਮਾਦੋ ਮ੍ਰਿਤਿ ਤਿਆਹ ਭਗਵਾਨ ਬ੍ਰਾਹਮਣਾ ਸੁਤਾ। ਇਹ ਛਾਂਦੋਗ ਉਪਨਿਸ਼ਦ ਦੀ ਸੁਰਤੀ ਆ ਇਹ, ਸਨਤ ਕੁਮਾਰ ਜੀ ਔਰ ਨਾਰਦ ਦਾ ਸੰਵਾਦ ਹੋ ਰਿਹਾ ਹੈ। ਉਹ 'ਚ ਇਹਨਾਂ ਨੇ ਕਿਹਾ ਹੈ ਜਿਹੜੇ ਪ੍ਰਮਾਦ ਜੋ ਹੈ ਨਾ, ਉਹ ਕਹਿੰਦੇ ਪ੍ਰਮਾਦ ਹੀ ਮ੍ਰਿਤੂ ਹੈ, ਪ੍ਰਮਾਦ ਤੋਂ ਬਾਅਦ ਕਰ ਔਰ ਕੋਈ ਮ੍ਰਿਤੂ ਨਹੀਂ ਹੈ। ਜਦੋਂ ਸ਼ੁਭ ਕਰਮ ਕਰਨ ਦੀ ਇੱਛਾ ਹੋ ਰਹੀ ਹੈ ਪ੍ਰਮਾਦ ਕਰ ਰਹੇ ਆ, ਸ਼ੁਭ ਕਰਮ ਹੋਇਆ ਨਹੀਂ ਤੇ ਫਿਰ ਉਹ ਸੰਸਾਰ ਹੀ ਹੋਊਗਾ ਤੇ ਮਰੋਗੇ ਫਿਰ ਜਨਮੋਗੇ ਫਿਰ ਮਰੋਗੇ ਫਿਰ ਜਨਮੋਗੇ। ਉਹ ਹੀ ਮ੍ਰਿਤੂ ਹੈ, ਮ੍ਰਿਤੂ ਦਾ ਕਾਰਨ ਪ੍ਰਮਾਦ ਹੀ ਹੈ। ਪ੍ਰਮਾਦੋ ਬ੍ਰਹਮ ਨਿਸ਼ਠਾਯਾਮ ਨਾ ਕਰਤਵਯਮ। ਬ੍ਰਹਮ ਨਿਸ਼ਠ ਜਿਹੜਾ ਹੈ ਉਹ ਕੀ ਕਰੇ, ਬ੍ਰਹਮਚਾਰ ਵਿਸ਼ੇ ਕਵੀ ਪ੍ਰਮਾਦ ਅਸਾਵਧਾਨੀ ਨਾ ਕਰਤਵ ਨਹੀਂ ਕਰਨਾ ਚਾਹੀਏ ਕਦਾਚਨ ਕਵੀ ਵੀ। ਪ੍ਰਮਾਦੋ ਮ੍ਰਿਤੂ ਇਤਿਆਹ, ਪ੍ਰਮਾਦ ਹੀ ਮ੍ਰਿਤੂ ਹੈ। ਕੌਣ ਕਹਿੰਦਾ ਹੈ, ਭਗਵਾਨ ਬ੍ਰਾਹਮਣਾ ਸੁਤਾ, ਭਗਵਾਨ ਬ੍ਰਹਮਾ ਜੀ ਦੇ ਪੁੱਤਰ ਸੁਤਾ ਮੇਰੇ ਪੁੱਤਰ ਉਹ ਕਹਿੰਦੇ ਕਿਹੜੇ ਸਨਕਾਦੀ। ਬ੍ਰਹਮ ਵਿਚਾਰ ਮੈਂ ਕਭੀ ਅਸਾਵਧਾਨੀ ਨਾ ਕਰਨਾ ਚਾਹੀਏ ਕਿਉਂਕਿ ਬ੍ਰਹਮਾ ਜੀ ਕੇ ਪੁੱਤਰ ਭਗਵਾਨ ਸੰਤ ਕੁਮਾਰ ਜੀ ਨੇ ਪ੍ਰਮਾਦ ਮ੍ਰਿਤੂ ਹੈ ਐਸਾ ਕਿਹਾ ਹੈ। ਨਾ ਪ੍ਰਮਾਦਾਦ ਅਨਰਥੋ ਅਨਿਓ ਗਿਆਨੀ ਨਾ ਸਵਸਰੂਪਤਾ ਤਤੋ ਮੋਹਸ ਤਤੋ ਅਹਮ ਧੀਹਸ ਤਤੋ ਬੰਧਸ ਤਤੋ ਵਿਥਾ। ਇੱਥੋਂ ਸਾਰੇ ਸਿਆਪੇ ਸ਼ੁਰੂ ਹੁੰਦੇ ਆ। ਨਾ ਪ੍ਰਮਾਦਾਦ ਅਨਰਥੋ ਅਨਿਓ, ਪ੍ਰਮਾਦ ਤੋਂ ਅਲੱਗ ਕੋਈ ਅਨਰਥ ਨਹੀਂ ਹੈ, ਪ੍ਰਮਾਦ ਹੀ ਅਨਰਥ ਹੈ। ਕੀ ਕਹਿ ਰਿਹਾ, ਨਾ ਪ੍ਰਮਾਦਾਦ ਅਨਰਥੋ ਅਨਿਓ, ਪ੍ਰਮਾਦ ਤੋਂ ਅਲੱਗ ਕੋਈ ਅਨਰਥ ਨਹੀਂ ਹੈ ਅਰਥਾਤ ਪ੍ਰਮਾਦ ਹੀ ਅਨਰਥ ਹੈ। ਗਿਆਨੀ ਨਾ ਸਰੂਪਤਾ ਤਤੋ, ਆਪਣੇ ਸਰੂਪ ਦਾ ਪ੍ਰਮਾਦ ਜਿਹੜਾ ਹੈ ਇਹ ਕੀ ਹੈ, ਇਹੀ ਅਨਰਥ ਦਾ ਕਾਰਨ ਹੈ। ਆਪਣੇ ਸਰੂਪ ਦਾ ਚਿੰਤਨ ਨਹੀਂ ਕਰਨਾ, ਪ੍ਰਮਾਦ ਕਰੀ ਜਾਣਾ, ਉਹੀ ਅਨਰਥ ਫਿਰ ਉਤਪੰਨ ਕਰੇਗਾ। ਕਿਸੇ ਦਾ ਚਿੰਤਨ ਤੇ ਕਰਾਂਗੇ ਜੀ, ਕਿ ਪ੍ਰਮਾਤਮਾ ਦਾ ਚਿੰਤਨ ਨਹੀਂ ਕਰਾਂਗੇ ਤੇ ਮਨ ਤੇ ਲੈ ਹੋਇਆ ਨੀ, ਕਿਸੇ ਦਾ
ਚੱਲਣਾ
ਕਿਸੇ ਦਾ ਤੇ ਕਰਾਂਗੇ, ਤੇ ਜਿਹੜਾ ਕਰਾਂਗੇ ਪ੍ਰਮਾਤਮਾ ਨੂੰ ਛੱਡ ਕਰਕੇ ਉਹ ਅਨਰਥ ਚ ਲਗਾਊਗਾ, ਉਹ ਦੁਖੀ ਦਊਗਾ। ਤੇ ਫਿਰ ਕੀ ਹੋਇਆ, ਪ੍ਰਮਾਦ ਕੀ ਹੋ ਗਿਆ, ਮ੍ਰਿਤੂ, ਫਿਰ ਜਨਮ ਮਰਨ ਦੇ ਚੱਕਰ ਚ ਪਾਈ ਰੱਖੂਗੀ। ਅਤਾ ਮੋਹ, ਉਹ ਉਸੀ ਸੇ ਮੋਹ ਹੋਤਾ ਹੈ, ਆਪਣੇ ਸਰੂਪ ਦੇ ਪ੍ਰਮਾਦ ਤੋਂ ਮੋਹ ਹੋਤਾ ਹੈ। ਤਥਾ ਮੋਹ ਅਹਮ ਦੀ, ਮੋਹ ਸੇ ਫਿਰ ਅਹੰਕਾਰ ਹੋਤਾ ਹੈ। ਅਥਾ ਅਹੰਕਾਰ ਸੇ ਬੰਧਨ ਹੋਤਾ ਹੈ, ਉਹ ਬੰਧਨ ਸੇ ਜਿਹੜਾ ਬੱਧਾ ਹੋਇਆ ਤਾਂ ਫਿਰ ਉਹਨੂੰ ਕੀ ਹੋਊਗਾ, ਦੁੱਖ ਹੋਊਗਾ। ਵਿਚਾਰਵਾਨ ਪੁਰਸ਼ ਕੇ ਲੀਏ ਆਪਣੇ ਸਸਰੂਪ ਅਨੁਸੰਧਾਨ ਸੇ ਪ੍ਰਮਾਦ ਕਰਨੇ ਸੇ ਬੜ ਕਰ ਔਰ ਕੋਈ ਅਨਰਥ ਨਹੀਂ ਹੈ, ਕਿਉਂਕਿ ਇਸੀ ਸੇ ਮੋਹ ਹੋਤਾ ਹੈ, ਔਰ ਮੋਹ ਸੇ ਅਹੰਕਾਰ, ਅਹੰਕਾਰ ਸੇ ਬੰਧਨ ਤਥਾ ਬੰਧਨ ਸੇ ਕਲੇਸ਼ ਕੀ ਪ੍ਰਾਪਤੀ ਹੋਤੀ ਹੈ। ਹਾਂਜੀ, ਵਿਸ਼ਾ ਵਿਮੁਖਮ ਦ੍ਰਿਸ਼ਟਵਾ ਵਿਦਵਾਂਸਾਮਪੀ ਵਿਸਮ੍ਰਤੀ ਵਿਕਸ਼ਿਪਯਤਿ ਧੀ ਦੋਸ਼ ਯੇਸ਼ੋ ਵਾ ਜਰਾ ਜਾਰਮਿਵ ਪ੍ਰਿਯਮ। ਜੈਸੇ ਕੋਈ ਉਲਟਾ ਇਸਤਰੀ, ਇਸਤਰੀ ਕਈ ਹੁੰਦੀਆਂ ਇੱਧਰ ਉੱਧਰ ਫਿਰਨ ਵਾਲੀਆਂ, ਅਤੇ ਉਹ ਜਿਹੜੀ ਇਸਤਰੀ ਆ ਕਿਸੇ ਪੁਰਸ਼ ਦੇ ਨਾਲ ਦੋਸਤੀ ਹੋ ਗਈ ਉਹਦੀ, ਅਤੇ ਉਹ ਪੁਰਸ਼ ਦੀ ਬੁੱਧੀ ਕਿੱਦਾਂ ਵਿਗਾੜ ਦੇਗੀ, ਉਹ ਕਿਸੇ ਦੀ ਨਹੀਂ ਸੁਣੇਗਾ, ਸਾਰਾ ਟੱਬਰ ਉਹਨੂੰ ਸਮਝਾਉਂਦਾ ਮਰ ਜੂਗਾ, ਉਹ ਤੂੰ ਕਿਹੜੇ ਕੰਮਾਂ 'ਚ ਪਿਆ, ਉਹ ਜਿਹੜੀ ਇਸਤਰੀ ਠੀਕ ਨਹੀਂ ਹੈ, ਉਹ ਖਾ ਜੂਗੀ ਤੈਨੂੰ, ਤੇਰੀ ਜੀ ਵਿਕ ਜੂਗੀ ਹੈ, ਜਿਹੜੀ ਜ਼ਮੀਨ ਹੈਗੀ ਦੋ ਪੈਰੀਆਂ ਦੋ ਸਿਆੜ, ਉਹ ਕਿਸੇ ਦੀ ਨਹੀਂ ਸੁਣੇਗਾ, ਕਿਉਂ, ਉਹਨੇ ਉਹਦੀ ਬੁੱਧੀ ਭ੍ਰਸ਼ਟ ਕਰ ਦਿੱਤੀ ਹੈ। ਐਸੇ ਹੀ ਜਿਹੜਾ ਵਿਸ਼ਿਆਂ ਦੇ ਵਿੱਚ ਲਗਾ ਹੋਇਆ ਹੈ ਅਤੇ ਵਿਸ਼ਿਆਂ ਨੇ ਉਹਦੀ ਬੁੱਧੀ ਕੀ ਕਰ ਦਿੱਤੀ ਹੈ, ਭ੍ਰਸ਼ਟ, ਉਹ ਵੀ ਉਹਨੂੰ ਜੇ ਸਾਰੇ ਸਮਝਾਉਂਦੇ ਰਹੋ ਜਿੰਨਾ ਮਰਜ਼ੀ ਸਤਸੰਗ ਚੁਣਦਾ ਰਹੇ, ਉਹ 'ਤੇ ਕੋਈ ਹੱਸ ਨਹੀਂ ਹੋਊਗਾ। ਵਿਸ਼ਾ ਵੀ ਮੁਖਮ ਦ੍ਰਿਸ਼ਟਵਾ ਵਿਦਵਾਂਸ ਵੀ ਵਿਸਮ੍ਰਤੀ ਬਖਸ਼ੇ, ਇਹ ਤਾਂ ਹੋ ਗਿਆ ਨਾ, ਜਿਸ ਪ੍ਰਕਾਰ ਕੁਲਟਾ ਇਸਤਰੀ ਆਪਣੇ ਪ੍ਰੇਮੀ ਜਾਰ ਪੁਰਸ਼ ਕੋ ਉਸਕੀ ਬੁੱਧੀ ਵਿਗਾੜ ਕਰ ਪਾਗਲ ਬਣਾ ਦੇਤੀ ਹੈ, ਪਾਗਲਾਂ ਵਾਂਗੂ ਫਿਰ ਕਰੇਗਾ ਉਹ, ਕਿਸੇ ਦੀ ਨਹੀਂ ਸੁਣੇਗਾ। ਉਸੀ ਪ੍ਰਕਾਰ ਵਿਦਵਾਨ ਪੁਰਸ਼ ਕੋ ਵੀ ਵਿਸ਼ਿਓ ਮੇਂ ਪ੍ਰਵਿਰਤ ਹੋਤਾ ਦੇਖ ਕਰ ਆਤਮ ਵਿਸਮ੍ਰਤੀ ਬੁੱਧੀ ਦੋਸ਼ ਸੇ ਵਿਕਸ਼ਿਪਤ ਕਰ ਦੇਤੀ ਹੈ। ਆਤਮਾ ਨੂੰ ਭੁੱਲ ਜਾਣਾ ਤਾਂ ਬੁੱਧੀ ਦਾ ਦੋਸ਼ ਹੈ, ਅਤੇ ਬੁੱਧੀ ਵਿਗੜ ਗਈ ਫਿਰ, ਉਹਨੇ ਤੇਰੀ ਬੁੱਧੀ ਨੂੰ ਕੀ ਹੋ ਗਿਆ। ਜਥਾ ਪ੍ਰਕਿਸ਼ਟਮ ਸ਼ਵਾਇਲਮ ਕਸ਼ਣ ਮਾਤਰਮ ਨ ਤਿਸ਼ਠਤੀ ਅਭਿਣੋਤੀ ਤਥਾ ਮਾਇਆ ਪ੍ਰਗਿਆ ਵਾਮ ਵਾਵਪੀ ਪ੍ਰਾਮੁਖਮ। ਦੇਖੋ ਤੁਸੀਂ ਦੇਖਿਆ ਹੋਣਾ ਕਿਤੇ ਜਲ 'ਤੇ ਉਹ ਕਾਈ ਜੀ ਜੰਮ ਜਾਂਦੀ ਹੈ ਨਾ, ਜਾਲਾ ਜਿਹਾ ਹਰਾ ਹਰਾ ਜਿਹਾ ਛੋਟੇ ਛੋਟੇ ਪੱਤਿਆਂ ਵਾਲਾ, ਉਹਨੂੰ ਮਾੜਾ ਜਿਹਾ ਹਟਾ ਦਿਓ, ਹਾਂਜੀ, ਉਹ ਫਿਰ ਕਿੰਨੇ ਚਿਰ ਰਹੇਗਾ ਸਾਫ਼, ਇੱਕ ਛਣ ਫਿਰ ਉੱਠ ਹੀ ਆ ਜਾਏਗਾ, ਉਹਨੂੰ ਮੈਂ ਮਾੜਾ ਜਿਹਾ ਹੱਥ ਮਾਰੋਗੇ ਤੇ ਹੱਥ ਪਿੱਛੇ ਕੀਤਾ ਹੀ ਨਹੀਂ ਅਜੇ ਉਹ ਫਿਰ ਆ ਕੇ ਢੱਕ ਦੇਗਾ, ਇੰਨਾ ਹੀ ਟਾਈਮ ਲਾਉਂਦਾ। ਉਹਦਾ ਹੀ ਦ੍ਰਿਸ਼ਟਾਂਤ ਦੇ ਰਿਹਾ, ਜਥਾ ਅਪ੍ਰਕਿਸ਼ਟਮ ਸ਼ੈਵਾਲਮ ਛਣ ਮਾਤਰਮ ਨਾ ਤਿਸ਼ਟਤੀ, ਜੈਸਾ ਬੜਾ ਸੰਘਣਾ ਜਾਲਾ ਜਲ ਦੇ ਉੱਪਰ ਉਹਨੂੰ ਹਟਾ ਦਿਓ, ਉਹ ਛਣ ਮਾਤਰ ਵੀ ਇੱਧਰ ਨਹੀਂ ਹੋਏਗਾ, ਉਹ ਫਿਰ ਆ ਕੇ ਜਲ ਨੂੰ ਢੱਕ ਦੇਗਾ। ਅਭ੍ਰਿਣੋਤੀ ਤਥਾ ਮਾਇਮ ਪ੍ਰਗਿਆਵਾਮ, ਵਿਦਵਾਨ ਕੋ ਵੀ ਮਾਇਆ ਜਿਹੜੀ ਹੈ ਨਾ ਉਹ ਮੋਹ ਲੈਂਦੀ ਆ, ਕਿਹਨੂੰ? ਬਹਿਰਮੁਖ ਪੁਰਸ਼ ਨੂੰ, ਉਹ ਫਿਰ ਘੇਰ ਲੈਂਦੀ ਹੈ। ਜਿਉਂ ਜਲ ਨੂੰ ਹਟਾਇਆ, ਕੋਸ਼ਿਸ਼ ਕਰੀ ਹਟਾਤਾ ਥੋੜ੍ਹਾ ਜਿਹਾ, ਤੇ ਹਟਾਉਣ ਤੋਂ ਹਟ ਕੇ ਉਹ ਫਿਰ ਆ ਕੇ ਘੇਰ ਲਿਆ। ਬ੍ਰਹਮ ਚਿੰਤਨ ਤੋਂ ਹਟਿਆ ਨਹੀਂ ਤੇ ਮਾਇਆ ਨੇ ਘੇਰਿਆ ਨਹੀਂ, ਫਿਰ ਢੱਕ ਦੇਣਾ। ਭਾਵੇਂ ਵਿਦਵਾਨ ਵੀ ਹੋਵੇ ਕੋਈ, ਸਧਾਰਨ ਗੱਲ ਨਹੀਂ ਕਰ ਰਹੇ। ਪ੍ਰਾਂਗ ਮੁੱਖ ਮੈਨੇ ਬਾਹਰ ਮੁੱਖ ਪੁਰਸ਼ ਕੋ, ਅਭਰਨੋਤੀ ਢੱਕ ਲੈਂਦੀ ਹੈ। ਪ੍ਰਗਿਆ ਮੈਨੇ ਵਿਦਵਾਨ ਪੁਰਸ਼ ਕੋ ਵੀ, ਜਿਸ ਪ੍ਰਕਾਰ ਸ਼ਿਵਾਇਲ ਕੋ ਜਲ ਸੇ ਏਕ ਬਾਰ ਹਟਾ ਦੇਣੇ ਪਰ ਵਹਿ ਛਣ ਭਰ ਵੀ ਅਲੱਗ ਨਹੀਂ ਰਹਿਤਾ, ਤੁਰੰਤ ਹੀ ਫਿਰ ਉਸਕੋ ਢੱਕ ਲੇਤਾ ਹੈ। ਉਸੀ ਪ੍ਰਕਾਰ ਆਤਮ ਵਿਚਾਰਹੀਨ ਵਿਦਵਾਨ ਕੋ ਵੀ ਮਾਇਆ ਫਿਰ ਗਿਰ ਲੈਤੀ ਹੈ, ਮਾਇਆ ਦੇ ਚੱਕਰ 'ਚ ਫਿਰ ਪਾ ਦੇਊਗੀ ਮਾਇਆ। ਇੱਕ ਵਾਰੀ ਮਾੜਾ ਜਿਹਾ ਹੱਥ ਮਾਰਿਆ, ਭਾਵੇਂ ਜਾਲਾ ਵੀ ਮਾਰ ਦਿਓ, ਫਿਰ ਆ ਕੇ ਉੱਥੇ ਹੀ ਆ ਕੇ ਜਦੋਂ ਟਿਕੇਗਾ ਜਲ ਨੂੰ ਫਿਰ ਢੱਕ ਦੇਊਗਾ। ਐਸੇ ਮਾਇਆ ਵੀ ਜਦੋਂ ਬਹਿਰਮੁਖ ਪੁਰਸ਼ ਹੈ, ਆਤਮ ਚਿੰਤਨ ਨਹੀਂ ਹੋ ਰਿਹਾ, ਆਤਮ ਚਿੰਤਨ ਨੂੰ ਛੱਡਤਾ, ਮਤਲਬ ਕਹਿਣ ਦਾ ਕਿ ਤੁਸੀਂ ਆਤਮ ਚਿੰਤਨ ਨਹੀਂ ਕਰੋਗੇ ਤੇ ਕਿਸੇ ਦਾ ਤਾਂ ਚਿੰਤਨ ਕਰੋਗੇ, ਉਹ ਤਾਂ ਟਿੱਕੇ ਬਹਿਣ ਵਾਲਾ ਨਹੀਂ ਹੈ। ਤੇ ਜਿਹਦਾ ਚਿੰਤਨ ਕਰੋਗੇ ਉਹਦੇ ਸੰਸਕਾਰ ਨਹੀਂ ਬਣਦੇ, ਫਿਰ ਤੇ ਫਿਰ ਸੰਸਾਰ ਨਿਵਰਤ ਕਿੱਦਾਂ ਹੋਏਗਾ? ਆ ਬੀਜ ਤਾਂ ਤੁਸੀਂ ਲਗਾਤਾਰ ਬਣਾਈ ਜਾ ਰਹੇ ਜੀ, ਕੋਈ ਕੋਈ ਵਿਚਾਰਾ ਨਹੀਂ, ਕੋਈ ਸਾਧਨ ਨਹੀਂ ਹੈ ਸੰਸਾਰ ਤੋਂ ਮੁਕਤ ਹੋਣ ਦਾ। ਅੰਤਰਮੁਖ ਹੋਵਾਂਗੇ ਕਦਾਂ? ਜਦੋਂ ਕਿਰਿਆ ਛੱਡਾਂਗੇ, ਕਿਰਿਆ ਘੱਟ ਕਰਾਂਗੇ ਹੌਲੀ ਹੌਲੀ, ਘੱਟ ਕਰਦੇ ਕਰਦੇ ਅੰਤਰਮੁਖ ਹੁੰਦੇ ਜਾਵਾਂਗੇ। ਕਿਰਿਆ ਹੀ ਸਾਨੂੰ ਜ਼ਿਆਦਾ ਬਾਹਰ ਮੁੱਖ ਕਰਦੀ ਹੈ, ਅਤੇ ਜਿੰਨਾ ਚਿਰ ਕੋਈ ਅੰਤਰਮੁਖ ਨਹੀਂ ਹੁੰਦਾ ਉਹਨਾਂ ਚਿਰ ਸੰਸਾਰ ਤੋਂ ਮੁਕਤ ਹੋਣ ਦਾ ਚਾਂਸ ਘੱਟ ਹੀ ਆ। ਚਲੋ ਲਕਸ਼ ਚੁਤਮ ਸਦਤੀ ਚਿੱਤਮੀਸ਼ਦ ਬਹਿਰਮੁਖਮ ਸੰਨਿਪਤੇ ਤਤਸਤਤਃ ਪਰਮਾਦਾਤ ਪ੍ਰਚੁਤ ਏਕੀਲ ਕੁੰਦਵਾਕਾ ਸੋਪਾਨ ਪੰਕਤੋ ਪਤਿਤੋ ਜਥਾ ਤਥਾ। ਸੁਪਾਨ ਪੰਕਤੋ, ਸੁਪਾਨ ਮੈਨੇ ਪੌੜੀਆਂ ਸੀੜੀਆਂ, ਜਦੋਂ ਮੰਨ ਲਓ ਕਿ ਉੱਪਰ ਕੋਠੇ 'ਤੇ ਚੜਿਆ ਸੀੜੀ ਪੌੜੀਆਂ ਤੋਂ, ਅਤੇ ਉਹਦੇ ਹੱਥ 'ਚ ਗੇਂਦ ਹੈ, ਗੇਂਦ ਛੁੱਟ ਗਈ ਤਾਂ ਕਿੱਥੇ ਜਾਏਗੀ ਉਹ? ਹੌਲੀ ਇੱਕ ਸਟੈਪ ਦੋ ਤਿੰਨ ਚਾਰ ਕਰਦੀ 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 ਥੱਲੇ, ਉਸ ਤੋਂ ਵੀ ਜਿੱਥੋਂ ਤੱਕ ਨੀਵੀਂ ਜਗ੍ਹਾ ਹੋਊਗੀ ਉੱਥੇ ਜਾ ਕੇ ਟਿਕੇਗੀ। ਅੰਦੇ ਇਹੀ ਹਾਲ ਮੰਨਦਾ ਜੀ, ਉਹਨੂੰ ਜਿੰਨਾ ਤੁਸੀਂ ਢਿੱਲਾ ਛੱਡਦੇ ਜਾਓਗੇ ਉਨਾ ਹੀ ਉਹ ਨੀਚੇ ਗਿਰਦਾ ਜਾਏਗਾ, ਉਨਾ ਹੀ ਨੀਚੇ ਗਿਰਦਾ ਜਾਏਗਾ। ਇੱਕ ਵਾਰੀ ਗਲਤ ਕੰਮ ਹੋ ਗਿਆ, ਚੱਲ ਹੋ ਹੀ ਗਿਆ, ਹੁਣ ਵੇਖੀ ਜਾਊਗੀ, ਇੱਕ ਹੋਰ ਕਰਤਾ, ਚੱਲ ਹੋ ਗਿਆ ਸੀ, ਅੱਗੇ ਹੋ ਗਿਆ ਸੀ, ਹੁਣ ਹੋਰ ਕਰ, ਫਿਰ ਥੋੜ੍ਹਾ ਜਿਹਾ ਹੋਇਆ ਸੀ, ਚੱਲ ਵੱਡਾ ਵੀ ਹੋ ਗਿਆ। ਫਿਰ ਬਸ ਜਿਉਂ ਜਿਉਂ ਮਨ ਨੂੰ ਢਿੱਲਾ ਛੱਡਦੇ ਰਹੋਗੇ, ਜਿਉਂ ਜਿਉਂ ਉਹਨੂੰ ਢਿੱਲਾ ਛੱਡੋਗੇ ਤਿਉਂ ਤਿਉਂ ਉਹ ਨੀਚੇ ਹੀ ਜਾਂਦਾ, ਨੀਚੇ ਹੀ ਜਾਂਦਾ ਰਹੇਗਾ। ਜੈਸੇ ਹੱਥ 'ਚੋਂ ਡਿੱਗੀ ਗੇਂਦ ਨੀਚੇ ਜਾਂਦੀ ਰਹੇਗੀ, ਐਸੇ ਹੀ ਮਨ ਦਾ ਵੀ ਇਹ ਹਾਲ ਨੇ। ਜੈਸੇ ਅਸਾਵਧਾਨਤਾ ਵਸ਼ ਹਾਸੇ ਸ਼ੂਟ ਕਰ ਸੀੜੀਓਂ ਪਰ ਗਿਰੀ ਹੋਈ ਖੇਲ ਕੀ ਗੇਂਦ ਏਕ ਸੀੜੀ ਸੇ ਦੂਸਰੀ ਸੀੜੀ ਪਰ ਗਿਰਤੀ ਹੋਈ ਨੀਚੇ ਚਲੀ ਜਾਤੀ ਹੈ, ਵੈਸੇ ਹੀ ਜਦ ਚਿੱਤ ਆਪਣੇ ਲਕਸ਼ ਬ੍ਰਹਮ ਸੇ ਹਟ ਕਰ ਥੋੜ੍ਹਾ ਸਾ ਵੀ ਬਹਿਰਮੁਖ ਹੋ ਜਾਤਾ ਹੈ, ਠੀਕ ਹੈ, ਤੋ ਫਿਰ ਵਹ ਬਾਰੰਬਾਰ ਨੀਚੇ ਹੀ ਕੀ ਔਰ ਗਿਰਤਾ ਜਾਤਾ ਹੈ। ਜਦੋਂ ਬ੍ਰਹਮ ਚਿੰਤਨ ਛੱਡ ਦਿੱਤਾ ਤੇ ਮਨ ਦਾ ਸੁਭਾਅ ਕੀ ਆ, ਉਹਨਾਂ ਸੁਭਾਅ ਤੇ ਚਿੰਤਨ ਕਰਨਾ ਹੀ ਆ, ਉਹਨੇ ਤੇ ਕਿਸੇ ਨਾ ਕਿਸੇ ਪਾਸੇ ਕਰਨਾ ਹੀ ਆ, ਤੁਸੀਂ ਨਾ ਹੀ ਬ੍ਰਹਮ ਦਾ ਚਿੰਤਨ ਕਰਨਾ ਨਾ ਕਰੋ। ਮਨ ਕਹਿੰਦਾ ਮੈਂ ਤਾਂ ਕੁਛ ਕਰਨਾ ਹੀ ਆ, ਮਿੰਦਰ ਤੁਸੀਂ ਕੰਮ ਦਿਓ, ਤੇ ਉਹਨੇ ਫਿਰ ਵਿਸ਼ਿਆਂ ਦਾ ਹੀ ਕਰਨਾ, ਜਿਹੜੇ ਅੰਦਰ ਸੰਸਕਾਰ ਹੋਣਗੇ ਉਹ ਕਰੀ ਜਾਊਗੀ। ਬਸ ਕਰੇ, ਠੀਕ ਹੈ।